हाँ सोनी फर्नीचर ही तो जाना है अपने घर दे को एयरपोर्ट रोड वाली लोकेशन ते।
हुण नहीं हुण आपां उना दी कैनेडी लोकेशन ते जाना, हुण उना दा पूरा स्टाफ पूरी क्वालिटी नाल इको छत नीचे अपनियां सर्विसेज देवेगा।
सोनी फर्नीचर कम्युनिटी दा सब तो पुराना फर्नीचर स्टोर हुण अपना फर्नीचर कैनेडी लोकेशन तो ही सेल करेगा। अपनी पसंद दा फर्नीचर वधिया डील्स ते लैण लई अज ही आओ इना दी कैनेडी लोकेशन 142 कैनेडी रोड साउथ ब्रैम्पटन ते। कॉल 905-874-7171।
सतनाम सेवा गुरु,
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 सतनाम सेवा।
सतनाम श्री वाहिगुरु साहिब जीओ, टूडी महला पंजवां, हर हर चरण हृदय उधारे, सिमर स्वामी सतगुर अपना कार्य सफल हमारे, हर हर चरण हृदय उधारे, सिमर स्वामी सतगुरु अपना कार्य सफल हमारे। राव पुन दान पूजा परमेश्वर, हर कीर्त तत् विचारे, गुण गावत अतुल सुख पाया, ठाकर अगम अपारे, जो जन पार ब्रह्म अपने कीने, जिनका बहुर कछ ना बिचारे, नाम रतन सुन जप जप जीवा, हर नानक कंठ मझारे, जो जन पार ब्रह्म अपने कीने, जिनका बहुर कछ ना बिचारे, नाम रतन सुन जप जप जीवा, हर नानक कंठ मझारे। वाहिगुरु जी का खालसा, वाहिगुरु जी की फतेह। जुगो जुग अटल चौर छतर तख्त दे मालक, ज्ञान दे सागर लसानी विरसा पूर्ण सतगुरु, परम सन्मान योग सत्कार योग धन धन साहब श्री गुरु ग्रंथ साहिब जी महाराज दे अज दे अमृत वेले दे टोडी राग दे अंदर साहिब श्री गुरु अर्जन देव जी महाराज दे मुखार दिन तो उचारण कीती इलाही बाणी दे प्रमाण मेरे साहब सतगुरु सच्चे पातशाह जी फरमाते हैं कि प्यारियो परमात्मा दे चरण सदा अपने हिरदे चंगी तरह सांभ के रखिए, अपने गुरु नूं मालक प्रभु नूं सिमर के असां जीवन दे सारे काम सिरे चढ़ सकते हैं। सारिया विचारां दा नचोड़े है कि परमात्मा की सब सलाह ही परमात्मा की पूजा है ते पुन दान है, अपौंच ते बेअंत मालक प्रभु दे गुण गाउंदियां बेअंत सुख प्राप्त कर लईदा है। जिन्हां मनुखां नूं परमात्मा ने अपना सेवक बना लिया प्यारियो, उन्हां दे कर्मां दा लेखा मुड़ नहीं पुछदा। सतगुरु जी फरमांदे हन, मैं भी परमात्मा दे रतन वर्गे कीमती नाम नूं अपने गले विच पो लिया, अपने हिरदे विच सांभ के रख लिया है, ते नाम सुन सुन के जप जप के मैं आत्मक जीवन प्राप्त कर रहा। सो प्यारियो असीं उस परम पिता प्रभु परमेश्वर दा सिमरन करिए, नाम जपिए तां कि साडा मनुखा जन्म सफला होवे, साडी लोक सुखी परलोक सेले होण, असी अपने परम पिता प्रभु परमेश्वर की दरगज प्रवान होइए। वाहिगुरु जी का खालसा, वाहिगुरु जी की फतेह।
सतनाम सेवा गुरु,
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 सतनाम
Western Construction Design and Build, Terrien Approved Custom Homes, Town Homes, Multi-Tenant Buildings, Plazas, Medical Building Projects. Jameen Tohadi Kam Asada, Apne Man Pasande Kar Banwao. From Architecture to City Approval, Foundation Degree to Complete Structure, Superior Quality Work. Western Construction, 905-461-5115, WestonConstruction.ca. Check our previous projects.
ਬ੍ਰੈਂਪਟਨ ਵਿੱਚ ਰਦਰਫੋਰਡ ਅਤੇ ਗਲਿਡਨ ਦੇ ਲਾਗੇ 80 ਹੇਲ ਰੋਡ ਉੱਪਰ ਯੂਨਿਟ ਨੰਬਰ 1 ਤੋਂ 3 ਵਿੱਚ ਆਰਬੀ ਬਿਲਡਿੰਗ ਸਪਲਾਈ ਖੁੱਲ ਚੁੱਕਿਆ ਹੈ।
ਜੀ ਹਾਂ, ਰੈਨੋਵੇਸ਼ਨ ਅਤੇ ਕੰਸਟਰਕਸ਼ਨ ਕੰਟਰੈਕਟਰ ਜਿਹੜਾ ਧਿਆਨ ਦੇਣ, ਇੱਥੇ ਤੁਸੀਂ ਹੋਲਸੇਲ ਰੇਟ ਉੱਪਰ ਡੋਰਸ, ਬੇਸ ਬੋਰਡ, ਡਰਾਈਵਾਲ, ਮੱਚ, ਪਲੰਬਿੰਗ, ਐਚਵੈਕ, ਇੰਸੂਲੇਸ਼ਨ, ਹਾਰਡਵੁੱਡ, ਲੈਮੀਨੇਟ, ਵਿਨਾਇਲ, ਟਾਇਲਸ, ਬੈਕ ਸਪਲੈਸ਼, ਸਟੋਨ ਜਾਂ ਫਿਰ ਵੈਰਾਇਟੀਜ਼।
ਗੱਲ ਕੀ, ਹਰ ਤਰ੍ਹਾਂ ਦਾ ਬਿਲਡਿੰਗ ਮਟੀਰੀਅਲ ਤੁਸੀਂ ਇੱਥੋਂ ਖਰੀਦ ਸਕਦੇ ਹੋ।
ਜ਼ਿਆਦਾ ਜਾਣਕਾਰੀ ਲਈ ਅੱਜ ਹੀ ਕਾਲ ਕਰੋ ਰਣਜੀਤ ਸਿੰਘ 905-454-8000। ਜੀ ਹਾਂ,
905-454-8000। Home appliances, जहां आपको मिलती है exceptional customer service और lowest price हमेशा। Brampton Etobicoke, 43 Creek, Yale, London, DC2 location पर आइए और चुनिए अपनी पसंद के brand new and open box appliances for
416-792-0877।
तो
जाके मेरा चेता ही भुला लिया।
सुनियो, मैं ते आंदे दोवें केस हैंडओवर कर देते सी।
ਤੁਹਾਡਾ ਮਤਲਬ ਮੈਂ ਤੇ ਵਿੱਕੀ ਦੋਵੇਂ ਦਿਓਰ ਪਰ ਜਾਈ ਇਕੱਠੇ ਆਵਾਂਗੇ ਤੁਹਾਡੇ ਕੋਲ।
ਬਿਲਕੁਲ, ਸੀਮਾ ਬੈਨਾ ਕਹਿ ਰਹੀ ਸੀ ਕਿ ਤੇਰਾ ਸਪਾਊਸ ਵੀਜ਼ਾ 3 ਤੋਂ 6 ਮਹੀਨੇ ਦੇ ਅੰਦਰ ਆ ਜਾਏਗਾ। ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ।
ਜੀ, ਮੈਕਰੋ ਗਲੋਬਲ ਦੇ ਸੀਮਾ ਬੈਨਾ ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿੱਲਡ ਵੀਜ਼ਾ, ਕੈਟਾਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ ਸੀਮਾ ਬੈਨਾ।
ਕਾਲ 905-452-0000।
ਖੁਸ਼ਖਬਰੀ, ਮਿਲਸਟ੍ਰੀਮ ਆਟਾ ਡਾਇਬਟੀਜ਼ ਕੈਨੇਡਾ ਦੀ ਸਪੋਰਟ ਦੇ ਲਈ ਤੁਹਾਡੇ ਵਾਸਤੇ ਲਿਆ ਹੈ ਮਲਟੀਗ੍ਰੇਨ ਆਟਾ, ਜਿਸ ਵਿੱਚ ਹੈ ਬ੍ਰਾਊਨ ਕਣਕ, ਕਾਲਾ ਚਣਾ, ਸੋਇਆਬੀਨ, ਬਾਜਰਾ ਤੇ ਅਲਸੀ। ਇਹ ਸਭ ਚੀਜ਼ਾਂ ਤੁਹਾਡੀ ਸ਼ੂਗਰ ਨੂੰ ਕੰਟਰੋਲ ਕਰਨ ਲਈ ਬਹੁਤ ਹੀ ਲਾਭਦਾਇਕ ਨੇ। ਅੱਜ ਹੀ ਆਪਣਾ ਮਿਲਸਟ੍ਰੀਮ ਮਲਟੀਗ੍ਰੇਨ ਆਟੇ ਦਾ ਨਵਾਂ ਪੈਕ ਕਰ ਲਿਆਓ, ਜੋ ਕਿ ਤਾਕਤ ਨਾਲ ਭਰਪੂਰ ਤੇ ਹਰ ਗ੍ਰੋਸਰੀ ਸਟੋਰ ਤੇ ਉਪਲਬਧ।
ਮਿਲਸਟ੍ਰੀਮ ਆਟਾ।
ਟੈਕਸ ਕਿਵੇਂ ਤੇ ਕਿੱਥੇ ਬਚਾਇਆ ਜਾ ਸਕਦਾ ਹੈ? CRA ਦਾ ਆਡਿਟ ਆ ਗਿਆ ਹੈ। ਰੀਅਲ ਸਟੇਟ ਇਨਵੈਸਟਰ ਹੋ, ਇਨਵੈਸਟਮੈਂਟ ਦੀ ਸਹੀ ਅਕਾਊਂਟਿੰਗ ਤੇ ਮੈਕਸਿਮਮ ਟੈਕਸ ਬਚਾਉਣਾ ਚਾਹੁੰਦੇ ਹੋ, ਬੈਂਕ ਤੋਂ ਸ਼ਰਤ ਜਾਂ ਲੋਨ ਅਪਰੂਵ ਕਰਾਉਣ ਲਈ ਬਿਜ਼ਨਸ ਪਲਾਨ ਚਾਹੀਦੀ ਹੈ, ਗੱਲ ਕੀ ਕਾਰਪੋਰੇਸ਼ਨ, ਬਿਜ਼ਨਸ ਟੈਕਸ, ਪਰਸਨਲ ਟੈਕਸ, ਨਿਊ ਕਾਰਪੋਰੇਸ਼ਨ ਸੈਟਅਪ, ਬਿਜ਼ਨਸ ਲੋਨ, ਫਾਈਨੈਂਸਿੰਗ, ਬੁੱਕ ਕੀਪਿੰਗ ਦੀ ਜ਼ਰੂਰਤ ਹੈ ਤਾਂ 20 ਸਾਲ ਤੋਂ ਵੱਧ ਤਜਰਬੇਕਾਰ ਚਾਰਟਰਡ ਅਕਾਊਂਟੈਂਟ ਹਰਚੰਦ ਸਿੰਘ ਗਰੋਵਰ CPA CA ਤੁਹਾਡੀ ਮਦਦ ਲਈ ਤਿਆਰ ਹਨ।
9 5 2 4 7 0 1 9 3 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 ਗੁਰੂ ਸੱਚੇ ਪਾਤਸ਼ਾਹ ਅੱਗੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਜੋ ਜਿਹੜੀ ਕੀਤੀ ਜਾਂਦੀ ਹੈ। ਤਾਪਮਾਨ ਦੀ ਗੱਲ ਕਰੀਏ, ਦਿਨ ਦੀ ਗੱਲ ਕਰੀਏ ਤਾਂ ਅੱਜ ਦਿਨ ਵੀਰਵਾਰ ਸਤੰਬਰ ਮਹੀਨੇ ਦੀ 17 ਤਰੀਕ ਅਤੇ ਸਮਾਂ 8:09 ਦਾ ਹੋ ਚੁੱਕਿਆ ਜੀ। ਜੀਡੀਏ ਦੇ ਏਰੀਏ ਵਿੱਚ ਤਾਪਮਾਨ ਇਸ ਵਕਤ 13 ਕੁ ਡਿਗਰੀ ਦੇ ਆਸ ਪਾਸ ਦੱਸਿਆ ਜਾ ਰਿਹਾ ਅਤੇ ਆਸਮਾਨ ਦੇ ਵਿੱਚ ਜਿਹੜੇ ਆ ਬੱਦਲ ਅਤੇ ਧੁੱਪ ਦੋਨੋਂ ਬਣੇ ਹੋਏ ਨੇ ਅਤੇ ਬਾਅਦ ਦੁਪਹਿਰ ਜਿਹੜਾ ਤਾਪਮਾਨ ਵੱਧ ਕੇ 17 ਕੁ ਡਿਗਰੀ ਦੇ ਆਸ ਪਾਸ ਚਲਿਆ ਜਾਵੇਗਾ ਅਤੇ ਆਸਮਾਨ ਦੇ ਵਿੱਚ ਬੱਦਲ ਅਤੇ ਧੁੱਪ ਜਿਹੜੇ ਦੋਨੋਂ ਇਸੇ ਤਰ੍ਹਾਂ ਬਣੇ ਰਹਿਣਗੇ। ਕੱਲ੍ਹ ਨੂੰ ਭਾਵ ਸ਼ੁੱਕਰਵਾਰ ਨੂੰ ਅਤੇ ਫਿਰ ਆਉਣ ਵਾਲੇ ਦਿਨ ਸ਼ਨੀਚਰਵਾਰ ਨੂੰ ਤਾਪਮਾਨ 14-15 ਡਿਗਰੀ ਦੇ ਆਸ ਪਾਸ ਹੀ ਰਹੇਗਾ ਅਤੇ ਆਸਮਾਨ ਦੇ ਵਿੱਚ ਬਹੁਤ ਸੋਹਣੀ ਧੁੱਪ ਜਿਹੜੀ ਹੈ ਲੱਗਣ ਦੀ ਸੰਭਾਵਨਾ ਉਹ ਦੱਸੀ ਜਾ ਰਹੀ ਹੈ। ਔਰ ਅੱਜ ਸੂਰਜ 7:01 ਤੇ ਚੜਿਆ ਸੀ ਅਤੇ ਸ਼ਾਮ ਨੂੰ 7:24 ਤੇ ਸੂਰਜ ਜਿਹੜਾ ਛੁਪੇਗਾ। ਹਵਾ ਕੋਈ ਇਸ ਵਕਤ 18 ਕੁ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵਗ ਰਹੀ ਹੈ ਜਿਸ ਨਾਲ ਤਾਪਮਾਨ 12 ਕੁ ਡਿਗਰੀ ਮਹਿਸੂਸ ਹੋ ਰਿਹਾ ਹੈ। ਸੀਬੀ ਮੀਡੀਆ ਗਰੁੱਪ ਦੀ ਪੇਸ਼ਕਸ਼, ਸਾਡਾ ਪੰਜਾਬੀ ਦਾ ਅਖਬਾਰ ਕੈਨੇਡੀਅਨ ਪੰਜਾਬੀ ਪੋਸਟ ਹਰ ਸ਼ੁੱਕਰਵਾਰ ਵਾਲੇ ਦਿਨ ਛਾਪ ਕੇ ਤੇ ਤੁਹਾਡੇ ਸਾਹਮਣੇ ਪੇਸ਼ ਹੁੰਦਾ ਹੈ। ਤੁਸੀਂ ਇਸ ਦੀ ਕਾਪੀ ਕਿਸੇ ਵੀ ਨੇੜਲੇ ਭਾਰਤੀ ਸਟੋਰ ਤੋਂ ਜਿੱਥੇ ਸਾਡੇ ਬਾਕਸ ਪਏ ਨੇ ਉੱਥੋਂ ਤੁਸੀਂ ਪ੍ਰਾਪਤ ਕਰ ਸਕਦੇ ਹੋ। ਵੈਬਸਾਈਟ ਤੇ ਵਿਜ਼ਿਟ ਕਰਨ ਦੇ ਲਈ ਕੈਨੇਡੀਅਨ ਪੰਜਾਬੀ ਪੋਸਟ ਤੁਸੀਂ ਸਰਚ ਕਰਨਾ ਹੈ। ਪੰਜਾਬੀ ਪੋਸਟ ਸਰਚ ਕਰਨ ਤੇ ਕੈਨੇਡੀਅਨ ਪੰਜਾਬੀ ਪੋਸਟ ਦੀ ਜਿਹੜੀ ਹੈ ਵੈਬਸਾਈਟ ਖੁੱਲ ਜਾਂਦੀ ਆ ਔਰ ਹਰ ਰੋਜ਼ ਅਪਡੇਟ ਹੁੰਦਾ ਮੰਡੇ ਟੂ ਫਰਾਈਡੇ। ਪਹਿਲਾਂ ਦੀ ਤਰ੍ਹਾਂ ਹੀ ਜਿਹੜੀ ਵੈਬਸਾਈਟ ਉਹ ਅਪਡੇਟ ਕੀਤੀ ਜਾਂਦੀ ਹੈ। ਸੋ ਤੁਸੀਂ ਵੈਬਸਾਈਟ ਤੇ ਵੀ ਵਿਜ਼ਿਟ ਕਰ ਸਕਦੇ ਹੋ। ਕੋਈ ਵੀ ਉੱਥੋਂ ਇਨਫੋਰਮੇਸ਼ਨ ਲੈਣੀ ਆ ਐਡਵਰਟੀਜ਼ਮੈਂਟ ਬਾਰੇ ਸਾਡੇ ਐਡਵਰਟਾਈਜ਼ਰ ਬਾਰੇ ਤੁਸੀਂ ਜਾਣਨਾ ਉੱਥੋਂ ਜਿਹੜੀ ਐਡ ਚੱਲਦੀ ਉਸ ਤੋਂ ਬਾਰੇ ਤੁਸੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਜਿਹੜੀਆਂ ਪੰਜਾਬ ਦੀਆਂ ਖਬਰਾਂ ਹੁੰਦੀਆਂ ਨੇ, ਭਾਰਤ ਦੀਆਂ ਖਬਰਾਂ ਹੁੰਦੀਆਂ ਨੇ, ਲੋਕਲ ਖਬਰਾਂ, ਇੰਟਰਨੈਸ਼ਨਲ ਖਬਰਾਂ ਹੁੰਦੀਆਂ ਨੇ, ਉੱਥੋਂ ਵੀ ਤੁਸੀਂ ਜਾ ਕੇ ਤੇ ਪੜ੍ਹ ਸਕਦੇ ਹੋ। ਈ ਪੇਪਰ ਕੈਨੇਡੀਅਨ ਪੰਜਾਬੀ ਪੋਸਟ ਤੇ ਜਾ ਕੇ ਤੁਸੀਂ ਈ ਪੇਪਰ ਦੇ ਸਿਲੈਕਟ ਕਰਨਾ ਤੇ ਸਾਰੇ ਜਿਹੜੇ ਪੁਰਾਣੇ ਨਵੇਂ ਸਾਰੇ ਪੇਪਰ ਜਿਹੜੇ ਉਹ ਖੁੱਲ ਜਾਂਦੇ ਨੇ। ਅੱਜ ਦਾ ਪੇਪਰ ਵੀ ਖੁੱਲ ਜਾਂਦਾ ਹੈ। ਸੋ ਉੱਥੇ ਜਾ ਕੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਪ੍ਰੋਗਰਾਮ ਦੇ ਪ੍ਰਾਊਡ ਸਪਾਂਸਰ ਹੁੰਦੇ ਨੇ ਜੀ ਹੋਮ ਲਾਈਫ ਯੂਨੀਵਰਸਿਟੀ ਤੋਂ ਗਰਜਾ ਬ੍ਰਦਰਸ। 905-913-8500 ਹੋਮ ਲਾਈਫ ਯੂਨੀਵਰਸਿਟੀ ਦਾ ਨੰਬਰ ਹੈ ਜੀ। ਤੁਹਾਡੇ ਕੋਲ ਰੀਅਲ ਅਸਟੇਟ ਦਾ ਲਾਇਸੈਂਸ ਹੈ ਜਾਂ ਤੁਸੀਂ ਰੀਅਲ ਅਸਟੇਟ ਦਾ ਲਾਇਸੈਂਸ ਲੈਣਾ ਚਾਹੁੰਦੇ ਹੋ, ਤੁਹਾਨੂੰ ਪ੍ਰੋਪਰ ਪੂਰਾ ਗਾਈਡ ਕਰਨਗੇ ਹੋਮ ਲਾਈਫ ਯੂਨੀਵਰਸਿਟੀ। 905-913-8500 ਇਹਨਾਂ ਦਾ ਨੰਬਰ ਹੈ। ਇਸ ਨੰਬਰ ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜੀ। ਔਰ ਆਲ ਕਾਈਂਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਜੀ 416-994-7472 416-994-7472। ਇੰਸ਼ੋਰੈਂਸ ਦੇ ਬਾਬਤ ਕੋਈ ਵੀ ਇਨਫੋਰਮੇਸ਼ਨ ਕੋਈ ਵੀ ਜਾਣਕਾਰੀ ਤੁਹਾਨੂੰ ਚਾਹੀਦੀ ਆ ਤਾਂ ਤੁਸੀਂ ਸਿਮਰਨ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ। 416-994-7472 ਤੇ ਗੱਲਬਾਤ ਜਿਹੜੀ ਆ ਕੀਤੀ ਜਾ ਸਕਦੀ ਆ। ਇੱਕ ਗੀਤ ਸੁਣਦੇ ਹਾਂ ਤੇ ਫਿਰ ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਅੱਗੇ ਵੱਧਦੇ ਹਾਂ ਜੀ।
ਸਮਝ ਕੇ ਆਉਣਾ ਉੱਥੇ ਕੁਝ ਵੀ ਨਾ ਤੇਰਾ ਆਦੀ ਹੋ ਜਾ ਮੇਰਾ ਨਾਲੇ ਉਹ ਵੀ ਹੋ ਜੇ ਮੇਰਾ ਸਮਝ ਕੇ ਆਉਣਾ ਉੱਥੇ ਕੁਝ ਵੀ ਨਾ ਤੇਰਾ ਜਿਹੜਾ ਮੇਰੇ ਆਹਡਾ ਲੈ ਉਹਦਾ ਸ਼ੁਕਰ ਮਨਾ ਲੈ ਜਿਹੜਾ ਮੇਰੇ ਆਹਡਾ ਲੈ ਉਹਦਾ ਸ਼ੁਕਰ ਮਨਾ ਲੈ ਤੂੰ ਬਿਨਾਂ ਗੱਲੋਂ ਸੂੜੀ ਉੱਤੇ ਟੰਗੀ ਜ਼ਿੰਦਗੀ ਉਹ ਮਨਾ ਰੋਵੇਗਾ
ਸੈਮਸੰਗ ਜੀ ਤੋਂ ਪ੍ਰਮੁੱਖ ਖਬਰਾਂ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਚ ਨਿੱਘਾ ਸਵਾਗਤ। ਸਾਜਨਦੀਪ ਸਿੰਘ ਅਤੇ ਮੈਂ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਚ ਹਾਜ਼ਰ। ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਤੁਸੀਂ ਕੁਲਵਿੰਦਰ ਸ਼ੀਨਾ ਜੀ ਦੇ ਨਾਲ ਜੁੜਦੇ ਹੋ 7 ਵਜੇ ਤੋਂ ਲੈ ਕੇ 8 ਵਜੇ ਤੱਕ, 8 ਤੋਂ 10 ਸਾਡੀ ਵਾਰੀ ਔਰ 10 ਤੋਂ 12 ਯੁੱਧਵੀ ਜਸਵਾਲ ਜੀ, 12 ਤੋਂ 1 ਮਹਿਕ ਰੇਡੀਓ, 1 ਤੋਂ 2 ਰੌਣਕ ਪੰਜਾਬ ਦੀ ਤੇ ਉਸ ਤੋਂ ਬਾਅਦ ਨਗਾਰਾ ਤੇ ਫਿਰ ਸਾਜੋ ਬਾਅਦ ਸਾਰਾ ਦਿਨ 770 AM ਤੁਹਾਡੇ ਅੰਗ ਸੰਗ ਅਤੇ ਤੁਹਾਡੇ ਨਾਲ ਵੱਖ ਵੱਖ ਰੰਗਾਂ ਦੇ ਪ੍ਰੋਗਰਾਮ ਪੇਸ਼ ਕਰਦਾ ਹੈ। ਪ੍ਰੋਗਰਾਮ ਖਬਰਸਾਰ ਦਾ ਸਾਡਾ ਅਗਲਾ ਸੈਗਮੈਂਟ ਹੁੰਦਾ ਹੈ ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਦਾ ਮੈਸੇਜ ਸਾਨੂੰ ਭੇਜਿਆ ਜਾਂਦਾ ਹੈ ਹੋਮ ਲਾਈਫ ਸਿਲਵਰ ਸਿਟੀ ਵੱਲੋਂ। ਹੋਮ ਲਾਈਫ ਸਿਲਵਰ ਸਿਟੀ ਨੂੰ ਜੁਆਇਨ ਕਰੋ ਔਰ ਹੋਮ ਲਾਈਫ ਸਿਲਵਰ ਸਿਟੀ 650 ਏਜੰਟਸ ਦੀ ਇੱਕ ਸਟਰੋਂਗ ਟੀਮ ਬਣ ਚੁੱਕੀ ਹੈ ਅਤੇ ਬਹੁਤ ਸਾਰੇ ਹੋਮ ਲਾਈਫ ਸਿਲਵਰ ਸਿਟੀ ਦੇ ਰਿਐਲਟਰ ਆਲਰੇਡੀ ਮਿਲੀਅਨੇਅਰ ਬਣ ਚੁੱਕੇ ਨੇ। ਸੋ ਵੈਰੀ ਸੂਨ ਹੋਮ ਲਾਈਫ ਸਿਲਵਰ ਸਿਟੀ ਵਿਲ ਸੈਟ ਅ ਰੈਕਰਡ ਜਿਨ੍ਹਾਂ ਨੇ ਮੈਜੋਰਟੀ ਮਿਲੀਅਨੇਅਰਸ ਪ੍ਰੋਡਿਊਸ ਕਰੇਗੀ ਹੋਮ ਲਾਈਫ ਸਿਲਵਰ ਸਿਟੀ। ਯੂ ਵਾਂਟ ਟੂ ਬੀ ਅ ਫਿਊਚਰ ਮਿਲੀਅਨੇਅਰ ਜੁਆਇਨ ਹੋਮ ਲਾਈਫ ਸਿਲਵਰ ਸਿਟੀ 905-913-8500 ਔਰ ਪ੍ਰੀ ਕੰਸਟਰਕਸ਼ਨ ਰੀਸੇਲ ਜਾਂ ਫਿਰ ਕਮਰਸ਼ੀਅਲ ਡੀਲਸ ਆਫਟਰ ਡੀਲਸ ਆਫਟਰ ਡੀਲ ਹੋਣਗੀਆਂ ਤੁਹਾਡੀਆਂ। ਫੁੱਲ ਟ੍ਰੇਨਿੰਗ ਤੁਹਾਨੂੰ ਮਿਲੇਗੀ 905-913-8500 ਹੋਮ ਲਾਈਫ ਸਿਲਵਰ ਸਿਟੀ ਦਾ ਨੰਬਰ ਹੈ। ਫਿਰ ਹੋਮ ਲਾਈਫ ਸਿਲਵਰ ਸਿਟੀ ਵੱਲੋਂ ਭੇਜਿਆ ਅੱਜ ਦੇ ਇਸ ਗੁੱਡ ਮਾਰਨਿੰਗ ਮੈਸੇਜ ਨੂੰ ਤੁਹਾਡੇ ਨਾਲ ਸਾਂਝਾ ਕਰਕੇ ਪ੍ਰੋਗਰਾਮ ਨੂੰ ਅੱਗੇ ਤੋਰੀਏ। ਬਲੀਵ ਇਨ ਯੂਰ ਸੈਲਫ ਐਂਡ ਯੂਰ ਫੀਲਿੰਗਸ, ਟਰਸਟ ਯੂਰ ਸੈਲਫ ਟੂ ਡੂ ਵਟ ਯੂਰ ਹਰਟ ਇਜ਼ ਗਾਈਡਿੰਗ ਯੂ ਟੂ ਡੂ। Your intuition is powerful, trust it. ਕਹਿੰਦਾ ਪਾਪ ਕੇ ਆਪਣੇ ਆਪ 'ਚ ਯਕੀਨ ਕਰੋ, ਆਪਣੀਆਂ ਭਾਵਨਾਵਾਂ 'ਚ ਯਕੀਨ ਕਰੋ ਅਤੇ ਉਹ ਕੁਛ ਕਰੋ ਜੋ ਤੁਹਾਡੀ ਅੰਤਰ ਆਤਮਾ ਤੁਹਾਨੂੰ ਆਵਾਜ਼ ਦੇ ਰਹੀ ਹੋਵੇ। ਤੁਹਾਡੀ ਜੋ ਇੰਟਿਊਸ਼ਨ ਹੈ, ਤੁਹਾਡੀ ਜੋ ਅੰਤਰ ਆਤਮਾ ਦੀ ਆਵਾਜ਼ ਹੈ, ਇੰਟਿਊਸ਼ਨ ਤੋਂ ਭਾਵ ਆਸੇ ਪਾਸੇ ਲੋਕ ਵਾਲਾ ਪਾਏ ਜਾਣ ਕਿ ਆਹ ਠੀਕ ਹੈ, ਆਹ ਠੀਕ ਹੈ, ਆਹ ਠੀਕ ਹੈ, ਪਰ ਕਿਤੇ ਨਾ ਕਿਤੇ ਤੁਹਾਡੀ ਸਿਕਸ ਸੈਂਸ ਕਿਤੇ ਕਿਤੇ ਤੁਹਾਡੀ ਆਤਮਾ ਕਿਤੇ ਨਾ ਕਿਤੇ ਤੁਹਾਡੇ ਅੰਦਰੋਂ ਆਵਾਜ਼ ਆਵੇ ਯਾਰ ਮੈਨੂੰ ਲੱਗਦਾ ਇਹ ਠੀਕ ਨਹੀਂ ਗਾ ਦੈਨ ਟਰੱਸਟ ਇਟ ਯਕੀਨ ਕਰੋ ਉਸ ਦੇ ਉੱਤੇ ਦੈਟਸ ਵਟ ਦ ਗੁੱਡ ਮਾਰਨਿੰਗ ਮੈਸੇਜ ਨੋ ਮੈਟਰ ਵਟ ਕਿ ਆਸੇ ਪਾਸੇ ਚਾਰੇ ਪਾਸੇ ਕੋਈ ਰੌਲਾ ਪੈ ਰਿਹਾ ਹੈ ਕਿ ਇਹ ਠੀਕ ਹੈ ਜਾਂ ਇਹ ਗਲਤ ਹੈ ਲੇਕਿਨ ਤੁਹਾਡੇ ਅੰਦਰੋਂ ਕੋਈ ਆਵਾਜ਼ ਉੱਠਦੀ ਹੈ ਨਹੀਂ ਮੈਨੂੰ ਕੁਛ ਗੜਬੜ ਲੱਗਦੀ ਹੈ ਮੈਨੂੰ ਇਹ ਸਹੀ ਨਹੀਂ ਲੱਗ ਰਿਹਾ ਮੈਨੂੰ ਇਹ ਜੋ ਕਹਿ ਰਹੇ ਆ ਇਹ ਗਲਤ ਨਹੀਂ ਲੱਗ ਰਿਹਾ ਮੈਨੂੰ ਇਹ ਜੋ ਕਹਿ ਰਿਹਾ ਠੀਕ ਨਹੀਂ ਲੱਗ ਰਿਹਾ ਜੋ ਤੁਹਾਡੀ ਅੰਤਰਾਤਮਾ ਦੀ ਆਵਾਜ਼ ਉੱਠਦੀ ਹੈ ਇੱਕ ਵਾਰ ਤੁਹਾਡੇ ਅੰਦਰੋਂ ਤੁਸੀਂ ਉਸ ਨੂੰ ਸੁਣਨਾ ਅਤੇ ਉਸ 'ਤੇ ਯਕੀਨ ਕਰਨਾ ਦਿਸ ਇਜ਼ ਦਾ ਗੁੱਡ ਮਾਰਨਿੰਗ ਮੈਸੇਜ ਟੂਡੇ ਫਰੋਮ ਹੋਮ ਲਾਈਫ ਸਰਵਿਸ ਸਿਟੀ ਔਰ ਹੋਮ ਲਾਈਫ ਸਰਵਿਸ ਸਿਟੀ ਵੱਲੋਂ ਸਾਡੇ ਸਾਰੇ ਹੀ ਸਰੋਤਿਆਂ ਨੂੰ ਅੱਜ ਦੇ ਦਿਨ ਦੀਆਂ ਸ਼ੁਭ ਇਛਾਵਾਂ ਅਤੇ ਸਾਡੇ ਵੱਲੋਂ ਹੋਮ ਲਾਈਫ ਸਰਵਿਸ ਸਿਟੀ ਦੇ ਸਾਰੇ ਹੀ ਸਰੋਤਿਆਂ ਨੂੰ ਹੋਮ ਲਾਈਫ ਸਰਵਿਸ ਸਿਟੀ ਦੇ ਸਾਰੇ ਹੀ ਐਸੋਸੀਏਟਸ ਨੂੰ ਬਲੋਕਰਸ ਨੂੰ ਸਟਾਫ ਨੂੰ ਸਾਡੇ ਵੱਲੋਂ ਗੁੱਡ ਮਾਰਨਿੰਗ ਅਤੇ ਅੱਜ ਦੇ ਦਿਨ ਦੀਆਂ ਸ਼ੁਭ ਇਛਾਵਾਂ ਪ੍ਰੋਗਰਾਮ ਖਾਸ ਸਾਹਿਬ ਦਾ ਅਗਲਾ ਸਾਡਾ ਸੈਗਮੈਂਟ ਹੁੰਦਾ ਹੈ ਸਪੋਰਟਸ ਸਪੋਰਟਸ ਨੂੰ ਕਵਰ ਕਰਦੇ ਨੇ ਗੁਰਪ੍ਰੀਤ ਪੁਰਬਾ ਜੀ ਅਤੇ ਨਾਲ ਦੀ ਨਾਲ ਅਸੀਂ ਕੁਛ ਕੋਰੋਨਾ ਵਾਇਰਸ ਦੇ ਨੰਬਰਾਂ ਦੇ ਉੱਤੇ ਝਾਤ ਮਾਰਦੇ ਹਾਂ ਅਤੇ ਕੋਰੋਨਾ ਵਾਇਰਸ ਦੀਆਂ ਕੁਝ ਵੱਡੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਪ੍ਰੋਗਰਾਮ ਦਾ ਸਿਲਸਿਲਾ ਉਹੀ ਰਹੇਗਾ ਜਿੱਥੇ ਅਸੀਂ ਸਪੋਰਟਸ ਨੂੰ ਕਵਰ ਕਰਨਾ ਉਸ ਦੇ ਨਾਲ ਨਾਲ ਕੁਝ ਰੀਅਲ ਸਟੇਟ ਦੀਆਂ ਵੀ ਗੱਲਾਂ ਕਰਨੀਆਂ ਨੇ ਅੱਜ ਇੱਕ ਮਿਸੀਸਾਗਾ ਦਾ ਜਿਹੜਾ ਹੋਟੈਸਟ ਪ੍ਰੋਜੈਕਟ ਹੈ ਉਸ ਦੇ ਬਾਰੇ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਤੁਸੀਂ ਸੁਣਿਆ ਹੋਵੇਗਾ ਕਿ ਬ੍ਰਾਈਟ ਵਾਟਰ ਪੋਰਟ ਕ੍ਰੈਡਿਟ ਦੇ ਏਰੀਏ ਦੇ ਵਿੱਚ ਇਸ ਸਮੇਂ ਸਭ ਤੋਂ ਹਾਟ 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 ਪ੍ਰੋਜੈਕਟ ਹੈ ਬਹੁਤ ਹੀ ਗੁੱਡ ਲੋਕੇਸ਼ਨ ਦੇ ਉੱਤੇ ਅਤੇ ਇਸ ਦੇ ਕੱਲ੍ਹ ਪ੍ਰਾਈਸ ਅਤੇ ਫਲੋਰ ਪਲੈਨ ਰਿਲੀਜ਼ ਹੋ ਚੁੱਕੇ ਨੇ ਅਤੇ ਸਾਡੇ ਪਾਸ ਫਸਟ ਐਕਸੈਸ ਆ ਚੁੱਕਿਆ ਹੈ ਇਸ ਦਾ ਵਨ ਬੈਡਰੂਮ ਵਨ ਪਲੱਸ ਟੈਨ ਟੂ ਬੈਡਰੂਮ ਤੁਸੀਂ ਕੋਈ ਵੀ ਅਪਾਰਟਮੈਂਟ ਖਰੀਦਣੀ ਹੈ ਤੁਸੀਂ ਕਿਤੇ ਵਰਕਸ਼ੀਟ ਭਰ ਚੁੱਕੇ ਹੋ ਅਤੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਸ਼ਾਇਦ ਨਹੀਂ ਮਿਲੇਗੀ ਡਾਊਟ ਦੇ ਵਿੱਚ ਹੈ ਤੁਹਾਨੂੰ ਰਾਈਟ ਵੇ ਦੱਸ ਦਿੱਤਾ ਜਾਵੇਗਾ ਕਿ ਜਿਹੜੀ ਤੁਸੀਂ ਕਾਂਡੋ ਅਪਾਰਟਮੈਂਟ ਚਾਹੁੰਦੇ ਹੋ ਕਿ ਤੁਹਾਨੂੰ ਮਿਲੇਗੀ ਜਾਂ ਨਹੀਂ ਮਿਲੇਗੀ ਇਹ ਕੋਈ ਗੱਲ ਨਹੀਂ ਹੋਵੇਗੀ ਕਿ ਤੁਸੀਂ ਵਰਕਸ਼ੀਟ ਭਰ ਦਿਓ ਅਤੇ ਅਸੀਂ ਤੁਹਾਨੂੰ ਦੱਸਾਂਗੇ ਜਾਂ ਤੁਹਾਨੂੰ ਅਸੀਂ ਨਹੀਂ ਦੱਸਾਂਗੇ ਜਾਂ ਫਿਰ ਹਜੇ ਸਾਨੂੰ ਵੇਟ ਕਰਨੀ ਪਵੇਗੀ ਸੋ ਰਾਈਟ ਵੇ ਵਾਈਟ ਵਾਟਰ ਦੇ ਵਿੱਚ ਆਪਣੀ ਯੂਨਿਟ ਸਿਕਿਓਰ ਕਰਨ ਦੇ ਲਈ ਤੁਸੀਂ ਲੇਕ ਸ਼ੋਰ ਦਾ ਵਿਊ ਲੇਕ ਦਾ ਵਿਊ ਚਾਹੁੰਦੇ ਹੋ ਤੁਸੀਂ ਸਿਟੀ ਦਾ ਵਿਊ ਚਾਹੁੰਦੇ ਹੋ ਪਾਰਸ਼ਲ ਵਿਊ ਚਾਹੁੰਦੇ ਹੋ ਹਰ ਅਵੇਲੇਬਿਲਿਟੀ ਹੈ ਨੰਬਰ ਡਾਇਲ ਕਰਨਾ 416-877-6464 ਹਰਦੀਪ ਗਰੇਵਾਲ ਦਾ 416-877-6464 416-877-6464 ਨੰਬਰ ਹਰਦੀਪ ਗਰੇਵਾਲ ਦਾ ਅੱਜ ਬ੍ਰਾਈਟ ਵਾਟਰਸ ਅਤੇ ਜਿੰਨੀਆਂ ਵਰਕਸ਼ੀਟਸ ਅੱਜ ਆਉਣਗੀਆਂ ਸਾਡੇ ਪਾਸ ਅਤੇ ਜਿਸ ਤਰ੍ਹਾਂ ਦੀ ਤੁਸੀਂ ਕਾਂਡੋ ਚਾਹੋ ਕਿ ਉਸ ਤਰ੍ਹਾਂ ਦੀ ਤੁਹਾਨੂੰ ਦੱਸ ਦਿੱਤਾ ਜਾਵੇਗਾ ਤੁਸੀਂ ਚਾਹੋਗੇ ਵਨ ਪਲੱਸ ਡੈਮ ਯੈਸ ਤੁਹਾਨੂੰ ਮਿਲ ਰਹੀ ਹੈ ਜਾਂ ਨਹੀਂ ਬਈ ਕਿਤੇ ਹੋਰ ਟਰਾਈ ਕਰ ਲਵੋ ਤੁਸੀਂ ਹੁਣ ਸੋ ਜੋ ਸਾਡੇ ਪਾਸ ਨੰਬਰਸ ਨੇ ਜੋ ਸਾਡਾ ਫਸਟ ਐਕਸੈਸ ਹੈ ਉਸ ਦਾ ਫਾਇਦਾ ਉਠਾਓ ਬ੍ਰਾਈਟ ਵਾਟਰਸ ਦੇ ਵਿੱਚ ਅਗਰ ਤੁਸੀਂ ਸੋਚ ਰਹੇ ਹੋ ਕਾਂਡੋ ਅਪਾਰਟਮੈਂਟ ਬੁੱਕ ਕਰਨ ਦੇ ਲਈ ਗਿਵ ਅਸ ਅ ਕਾਲ 416-877-6464 416-877-6464 ਜੇ ਫੋਨ ਨਾ ਚੱਕੇ ਹਰਦੀਪ ਗਰੇਵਾਲ ਫਿਰ ਮੈਨੂੰ ਕਾਲ ਕਰ ਲਿਓ 416-970-5005 416-970-5005 ਗੁਰਪ੍ਰੀਤ ਜੀ ਸਵਾਗਤ ਹੈ ਪ੍ਰੋਗਰਾਮ ਵਿੱਚ
ਧੰਨਵਾਦ ਜਗਦੀਸ਼ ਜੀ ਤੁਹਾਨੂੰ ਤੇ ਰੇਡੀਓ ਖਬਰ ਸਾਹਿਬ ਦੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ ਜੀ ਤੇ ਉਮੀਦ ਕਰਦੇ ਹਾਂ ਸਾਰਿਆਂ ਦਾ ਜਿਹੜਾ ਦਿਨ ਹੈ ਬਹੁਤ ਵਧੀਆ ਸ਼ੁਰੂ ਹੋਇਆ
ਜੀ ਵੈਰੀ ਗੁੱਡ ਮਾਰਨਿੰਗ ਸੋ ਬਿਫੋਰ ਵੀ ਗੋ ਟੂ ਸਪੋਰਟਸ ਵਾਟ ਯੂ ਥਿੰਕ ਅਬਾਊਟ ਦ ਬ੍ਰਾਈਟ ਵਾਟਰ
ਪ੍ਰਾਈਸਿੰਗ ਲੋਕੇਸ਼ਨ ਦੇ ਹਿਸਾਬ ਨਾਲ ਕਾਫੀ ਕੰਪੈਟੀਟਿਵ ਕੱਢੀ ਹੈ ਜੀ $1000 ਤੋਂ ਵੈਸੇ ਉੱਪਰ ਅਪਰ ਸਕੁਆਇਰ ਫੀਟ ਬਟ ਇਟਸ ਵੈਰੀ ਵੈਰੀ ਕੰਪੈਟੀਟਿਵ ਵੈਨ ਵੀ ਲੁੱਕ ਅਰਾਊਂਡ ਜਿਹੜੇ ਬਾਕੀ ਦੇ ਜਿਹੜੇ ਪ੍ਰੋਜੈਕਟਸ ਚੱਲ ਰਹੇ ਨੇ ਸੋ ਇਟਸ ਅਪ ਟੂ ਦਾ ਕੰਜ਼ਿਊਮਰ ਨਾਓ ਕਿ ਉਹਨਾਂ ਨੂੰ ਕਿਹੜੀ ਲੋਕੇਸ਼ਨ ਵਧੀਆ ਲੱਗਦੀ ਹੈ ਬਟ ਇਫ ਯੂ ਆਰ ਆਊਟ ਲੁਕਿੰਗ ਫੋਰ ਅ ਕੌਂਡੋ ਤਾਂ ਦਿਸ ਇਜ਼ ਵਨ ਆਫ ਦਾ ਹੋਟੈਸਟ ਪ੍ਰੋਜੈਕਟਸ ਇਨ ਦ ਮਾਰਕੀਟ ਬਟ
ਇਟ ਵੋਂਟ ਸਟੇ ਫੋਰ ਲੌਂਗ ਸੋ ਅੱਜ ਇਹਦੀ ਸੇਲ ਸ਼ੁਰੂ ਆ ਜਿਹੜੀ ਉਹ ਹੋ ਚੁੱਕੀ ਹੈ ਰਾਤ ਦੀ ਸੇਲ ਇਸ ਦੀ ਸ਼ੁਰੂ ਹੋ ਚੁੱਕੀ ਹੈ ਸੋ ਅਗਰ ਕਿਸੇ ਵੀ ਲਿਸਨਰਸ ਨੇ ਬ੍ਰਾਈਟ ਵਾਟਰ ਦੇ ਵਿੱਚ ਸੋਚ ਰਹੇ ਨੇ ਕਾਂਡੋ ਅਪਾਰਟਮੈਂਟ ਬੁੱਕ ਕਰਾਉਣ ਦੇ ਲਈ ਇਟਸ ਗੋਇੰ ਟੂ ਬੀ ਕੁਆਇਟ ਲਾਊਡ ਸੇਲ ਅਗਰੈਸਿਵ ਮਾਰਕੀਟਿੰਗ ਇਸ ਦੀ ਹੋ ਰਹੀ ਹੈ 416-877-6464 416-877-6464 ਦੇ ਉੱਤੇ ਤੁਸੀਂ ਇਸ ਸਮੇਂ ਕਾਲ ਕਰ ਸਕਦੇ ਹੋ ਹਾਂਜੀ ਗੁਰਪ੍ਰੀਤ ਜੀ
ਜੀ ਭਾਜੀ ਸਪੋਰਟਸ ਦੇ ਵਿੱਚ ਬਹੁਤੇ ਮੈਚਸ ਨਹੀਂ ਹੋਏ ਜੀ ਪਰ ਹੁਣ ਤੋਂ ਸ਼ੁਰੂ ਹੋ ਜਾਣਗੇ ਵੀਕਐਂਡ ਤੋਂ ਸੋ ਐਨ ਬੀ ਏ ਦੀ ਗੱਲ ਕਰਦੇ ਹਾਂ ਜੀ ਈਸਟਰਨ ਕਾਨਫਰੰਸ ਫਾਈਨਲ ਗੇਮ ਨੰਬਰ 2 ਮਿਆਮੀ ਹੀਟ ਵਰਸਿਸ ਬੋਸਟਨ ਸੈਲਟਿਕਸ, ਇਹ ਜਿਹੜੀ ਹੈ ਜੀ ਅੱਜ ਰਾਤ ਨੂੰ 7 ਵਜੇ ਹੋਣੀ ਹੈ। ਮਿਆਮੀ ਇਸ ਸੀਰੀਜ਼ ਦੇ ਵਿੱਚ 1-0 ਦੇ ਨਾਲ ਲੱਗੇ ਹੈ ਜੀ। ਔਰ NHL ਦੇ ਵਿੱਚ ਅੱਜ ਟੈਂਪਾ ਬੇ ਵਰਸਿਸ ਨਿਊਯਾਰਕ ਆਈਲੈਂਡਰਸ, ਇਹ ਜਿਹੜਾ ਮੈਚ ਹੈ ਜੀ ਗੇਮ ਨੰਬਰ 6 ਆਫ ਈਸਟਰਨ ਕਾਨਫਰੰਸ ਫਾਈਨਲ ਰਾਤ ਨੂੰ 8 ਵਜੇ ਹੋਣੀ ਹੈ ਜੀ। ਔਰ ਟੈਂਪਾ ਬੇ 3-2 ਦੇ ਨਾਲ ਇਸ ਸੀਰੀਜ਼ ਦੇ ਵਿੱਚ ਅੱਗੇ ਹੈ। ਜਿਹੜੀ ਵੀ ਟੀਮ ਇਹ ਸੀਰੀਜ਼ ਜਿੱਤੇਗੀ ਜੀ ਫਿਰ ਡੈਲਸ ਦੇ ਨਾਲ ਜਿਹੜੀ ਹੈ ਜੀ ਸਟੈਨਲੇ ਕੱਪ ਫਾਈਨਲ ਵਾਸਤੇ ਖੇਡੇਗੀ। ਮੇਜਰ ਲੀਗ ਬੇਸਬਾਲ ਦੇ ਵਿੱਚ ਇੱਕ ਵਾਰੀ ਫਿਰ ਤੋਂ ਜਿਹੜਾ ਜੀ ਨਿਰਾਸ਼ਾਜਨਕ ਦਿਨ ਰਿਹਾ ਬਲੂ ਜੇਸ ਵਾਸਤੇ। ਨਿਊਯਾਰਕ ਯੈਂਕੀਜ਼ ਨੇ ਪਹਿਲਾਂ ਇੱਕ ਦਿਨ ਪਹਿਲਾਂ 20 ਸਕੋਰ ਕੀਤਾ ਸੀ ਜੀ ਉਹਨਾਂ ਦੇ ਗੇਮ, ਹੁਣ 13-2 ਦੇ ਨਾਲ ਇੱਕ ਵਾਰੀ ਫਿਰ ਤੋਂ ਕਰਾਰੀ ਹਾਰ ਮਿਲੀ ਹੈ ਜੀ ਬਲੂ ਜੇਸ ਨੂੰ। ਅਗਲਾ ਜਿਹੜਾ ਮੈਚ ਹੈ ਨਿਊਯਾਰਕ ਯੈਂਕੀਜ਼ ਦੇ ਨਾਲ ਅੱਜ ਰਾਤ ਨੂੰ 7:05 ਤੇ ਹੋਏਗਾ। NFL ਦੇ ਵਿੱਚ ਸਿਨਸਿਨੈਟੀ ਬੈਂਗਲਸ ਵਰਸਿਸ ਕਲੀਵਲੈਂਡ ਬ੍ਰਾਊਨਸ, ਇਹ ਜਿਹੜਾ ਮੈਚ ਹੈ ਜੀ 8:20 ਤੇ ਅੱਜ ਰਾਤ ਨੂੰ ਹੋਣਾ ਹੈ। ਔਰ ਕ੍ਰਿਕਟ ਦੇ ਵਿੱਚ ਇੰਟਰਨੈਸ਼ਨਲ ਕ੍ਰਿਕਟ ਤਕਰੀਬਨ ਕੱਲ੍ਹ ਜਿਹੜੀ ਹੈ ਜੀ ਫਿਨਿਸ਼ ਹੋ ਗਈ ਹੈ। ਇੰਗਲੈਂਡ ਵਰਸਿਸ ਆਸਟ੍ਰੇਲੀਆ ਤੀਸਰਾ ODI ਮੈਚ, ਉਹਦੇ ਵਿੱਚ ਜਿਹੜਾ ਜੀ ਆਸਟ੍ਰੇਲੀਆ ਬਾਖੂਬੀ ਜਿਹੜਾ ਹੈ 3 ਵਿਕਟਾਂ ਦੇ ਨਾਲ ਵਿਨਰ ਰਹੇ ਨੇ। ਸੀਰੀਜ਼ 2-1 ਦੇ ਨਾਲ ਜਿੱਤੀ ਹੈ। ਗਲੈਨ ਮੈਕਸਵੈਲ ਜਿਹੜੇ ਮੈਨ ਆਫ ਦੀ ਮੈਚ ਤੇ ਮੈਨ ਆਫ ਦੀ ਸੀਰੀਜ਼ ਰਹੇ ਨੇ। ਤੇ ਹੁਣ ਆਲ ਆਈਜ਼ ਆਰ ਜਗਦੀਸ਼ ਜੀ ਸੈਟ ਅਪ ਔਨ IPL ਜਿਹੜੀ ਕਿ ਸੈਟਰਡੇ ਨੂੰ ਸ਼ੁਰੂ ਹੋ ਜਾਣੀ ਹੈ ਸਵੇਰੇ 10 ਵਜੇ। ਟੋਰੋਂਟੋ ਦੇ ਹਿਸਾਬ ਦੇ ਨਾਲ ਪਹਿਲਾ ਮੈਚ ਹੈ ਜੀ ਮੁੰਬਈ ਇੰਡੀਅਨਸ ਵਰਸਿਸ CSK, ਇਹੀ ਪਿਛਲੇ ਸਾਲ ਦੇ ਜਿਹੜੇ ਸੀਗੇ ਜੀ ਦੋਨੋਂ ਫਾਈਨਲਿਸਟ, ਔਰ ਇਹੀ ਜਿਹੜੇ ਨੇ ਜੀ ਇਸ ਸਾਲ ਦੀ ਜਿਹੜੀ IPL ਹੈ ਉਸਦਾ ਆਗਾਜ਼ ਕਰਨਗੇ। ਮੁੰਬਈ ਦੀ ਟੀਮ ਮੇਰੇ ਖਿਆਲ ਨਾਲ ਸਭ ਤੋਂ ਬੈਲੈਂਸ ਟੀਮ ਹੈ ਜੀ ਇਸ IPL ਦੀ, ਜੇਕਰ ਆਪਾਂ ਗੱਲ ਕਰਦੇ ਹਾਂ। ਪਰ ਲੈਟਸ ਸੀ ਵਟ MS ਧੋਨੀ ਐਂਡ ਚੇਨਈ ਸੁਪਰ ਕਿੰਗਸ ਬ੍ਰਿੰਗ ਟੂ ਦ ਟੇਬਲ। ਉਹਨਾਂ ਦੀ ਜਿਹੜੀ ਹੈ ਜੀ ਕਾਫੀ ਓਲਡ ਟੀਮ ਹੈ ਔਰ ਉਸ ਦੇ ਵਿੱਚ ਦੋ ਐਕਸਪੀਰੀਅੰਸ ਪਲੇਅਰ ਸੁਰੇਸ਼ ਰੈਣਾ ਤੇ ਹਰਭਜਨ ਸਿੰਘ ਜਿਹੜੇ ਨੇ ਜੀ ਉਹ ਵੀ ਵਾਪਸ ਚਲੇ ਗਏ ਨੇ। ਸੋ ਲੈਟਸ ਸੀ ਉਹ ਆਪਣੀ ਜਿਹੜੀ ਹੈ ਜੀ ਕਿੱਦਾਂ ਪਜ਼ਲ ਨੂੰ ਜਿਹੜੀ ਰੀਜ਼ਿਕ ਕਰਕੇ ਵਾਪਸ ਆਉਂਦੇ ਨੇ। ਇਟ ਵਿਲ ਬੀ ਅ ਥਿੰਗ ਟੂ ਬੀ ਸੀਨ। 45 ਦਿਨ ਵਾਸਤੇ ਜਿਹੜਾ ਜੀ ਹੁਣ IPL ਦਾ ਮਹਾਕੁੰਭ ਚੱਲੇਗਾ। ਮੈਨੂੰ ਲੱਗਦਾ ਕ੍ਰਿਕਟ ਦੇ ਫੈਨ ਜਿਹੜੀ ਕਾਫੀ ਚਿਰ ਤੋਂ ਵੇਟ ਕਰ ਰਹੇ ਸੀ, ਹਾਲਾਂਕਿ ਸਟੇਡੀਅਮ ਦੇ ਵਿੱਚ ਜਿਹੜੇ ਨੇ ਜੀ ਕੋਈ ਵੀ ਫੈਨਸ ਨਹੀਂ ਅਲਾਓ ਕੀਤੇ ਜਾਣਗੇ, ਪਰ ਮੈਨੂੰ ਲੱਗਦਾ ਜੀ ਵਰਲਡ ਵਾਈਡ ਕਿਉਂਕਿ ਕੋਵਿਡ ਕਰਕੇ ਹਲੇ ਕੰਮ ਵੀ ਦੁਬਾਰਾ ਸ਼ੁਰੂ ਨਹੀਂ ਹੋਏ, ਇਟ ਵਿਲ ਬੀ ਵਨ ਆਫ ਦਾ ਮੋਸਟ ਵਾਚਡ ਸਪੋਰਟਿੰਗ ਇਵੈਂਟ ਇਨ ਦਾ ਹਿਸਟਰੀ ਜੀ।
ਜੀ
ਤੇ ਹੁਣ ਆਪਾਂ ਵੱਧਦੇ ਜੀ ਕੋਰੋਨਾ ਵਾਇਰਸ ਦੇ ਨੰਬਰਸ ਵੱਲ। ਲੇਟੈਸਟ ਜਿਹੜੇ ਨੰਬਰ ਨੇ ਜਗਦੀਸ਼ ਜੀ 3 ਕਰੋੜ ਤੋਂ ਨੰਬਰ ਉੱਤੇ ਟੱਪ ਗਏ ਜੀ। 3,85,914
ਮਿਲੀਅਨ ਚ ਵੀ ਦੱਸ ਦਿਆ ਕਰੋ ਗੁਰਪ੍ਰੀਤ ਜੀ, ਹੁਣ ਕਈ ਜਿਹੜੇ ਨੇ ਉਹ ਕਰੋੜਾਂ ਨੂੰ ਛੱਡ ਕੇ ਮਿਲੀਅਨ ਨੂੰ ਜ਼ਿਆਦਾ ਉਹਨਾਂ ਨੂੰ ਪਤਾ ਲੱਗਦਾ ਕਿ ਕਿਉਂਕਿ ਹਰ ਵਕਤ ਆ ਗੱਲਾਂ ਕਰਦੇ ਨੇ ਕਿ ਇਹ 2 ਮਿਲੀਅਨ ਦਾ ਘਰ ਹੋ ਗਿਆ, 3 ਮਿਲੀਅਨ ਦਾ ਘਰ ਹੋ ਗਿਆ, ਇਹ ਜੀ ਮਿਲੀਅਨ ਦਾ ਲਿਆ ਸੀ ਹੁਣ 2.5 ਦਾ ਹੋ ਗਿਆ। ਸੋ ਟਾਕ ਲਿਟਲ ਬਿਟ ਮੋਰ ਇਨ ਮਿਲੀਅਨਸ।
ਚੱਕਰ ਤਾਂ ਉਹੀ ਹੈ, ਉਹੀ ਪੈ ਜਾਂਦਾ ਨੀ ਜੀ, ਕਹਿੰਦੇ ਇੱਕ ਤਾਂ ਸੀਗੀ ਕਮਲੀ, ਦੂਜੀ ਪੈ ਗਈ ਸਿਆ ਦੇ ਰਾਹ, ਹੁਣ ਮਿਲੀਅਨ ਚ ਤੁਸੀਂ ਮੈਨੂੰ ਆਪ ਚੱਕਰਾਂ ਚ ਪਾ ਦੇਣਾ ਤੇ ਮੈਂ ਦੂਜਿਆਂ ਨੂੰ ਸਰੋਤਿਆਂ ਨੂੰ ਕਿੱਦਾਂ ਸਮਝਾਉਂਗਾ ਜੀ।
ਓਕੇ ਓਕੇ,
ਸੋ ਘਰਦਿਆਂ ਦਾ ਵੀ ਧਿਆਨ ਰੱਖਣਾ ਪੈਂਦਾ ਜੀ।
ਓਕੇ,
ਕਨਫਿਊਜ਼ਨ ਜੀ ਹੋ ਜਾਂਦੀ ਹੈ ਜਗਦੀਸ਼, ਜਦੋਂ ਜ਼ੀਰੋਜ਼ ਸਪੈਸ਼ਲੀ ਜ਼ਿਆਦਾ ਆ ਜਾਂਦੀਆਂ ਨੇ ਉਦੋਂ ਜਦੋਂ ਆਪਾਂ ਬੋਲਦੇ ਆ ਨਾ, ਔਰ ਮੈਂ ਥੋੜਾ ਜਿਹਾ ਫਾਸਟ ਵੀ ਬੋਲਦਾ ਜੀ, ਔਰ ਉਹਦੇ ਵਿੱਚ ਕਈ ਵਾਰੀ ਨਾ ਫਿਰ
ਮੋਰ ਕੰਫਰਟੇਬਲ ਮਿਲੀਅਨਸ ਦੇ ਵਿੱਚ ਆ ਤੇ ਤੁਸੀਂ ਕਰੋੜਾਂ ਚੋਂ, ਠੀਕ ਹੈ। ਥੋੜੀ ਦੇਰ ਤੱਕ 10 ਲੱਖ ਹੋ ਗਈ, ਜਦੋਂ ਮਿਲੀਅਨ ਹੋ ਜਾਣਗੀਆਂ,
ਮਿਲੀਅਨ ਹੋ ਜਾਣਗੀਆਂ ਜੀ ਬਿਲਕੁਲ। ਔਰ ਜਿਹੜੀ ਰਿਕਵਰੀ ਹੈ ਜੀ ਉਹ ਵੀ ਜਿਹੜੀ ਹੈ ਕਾਫੀ ਜ਼ਿਆਦਾ ਹੁਣ 2 ਕਰੋੜ ਤੋਂ ਉੱਪਰ ਹੋ ਚੁੱਕੀ ਹੈ ਜੀ, 2,18,83,475। ਔਰ ਜਿਹੜੇ ਐਕਟਿਵ ਕੇਸਿਸ ਨੇ ਉਹ 73,06,484.7 ਤੋਂ ਉੱਤੇ ਨੇ ਜੀ, ਔਰ ਇਨ ਮਾਈਲਡ ਕੰਡੀਸ਼ਨ ਜਿਹੜੇ ਨੇ ਜੀ 72,45,202, ਸੀਰੀਅਸ ਜਾਂ ਕ੍ਰਿਟੀਕਲ ਜਿਹੜੇ ਨੇ ਜੀ 61,282। ਔਰ ਜੇਕਰ ਆਪਾਂ ਵਰਲਡ ਵਾਈਡ ਨਿਗਾਹ ਮਾਰਦੇ ਹਾਂ ਜੀ ਯੈਸਟਰਡੇ, ਵੀ ਕਿੰਨੇ ਕੰਟਰੀਜ਼ ਦੇ ਵਿੱਚ ਟੌਪ ਦੀਆਂ ਜਿਹੜੀਆਂ ਆਪਾਂ 5 ਦੀ ਗੱਲ ਕਰ ਲੈਂਦੇ ਹਾਂ ਜੀ, USA ਦੇ ਵਿੱਚ 40,154, ਇੰਡੀਆ ਦੇ ਵਿੱਚ 97,859, ਬ੍ਰਾਜ਼ੀਲ ਦੇ ਵਿੱਚ 37,387, ਰਸ਼ੀਆ ਦੇ ਵਿੱਚ 5,670, ਪੇਰੂ ਦੇ ਵਿੱਚ 6,380। ਔਰ ਜੇਕਰ ਇਹਨਾਂ ਹੀ ਟੌਪ 5 ਕੰਟਰੀਜ਼ 'ਚ ਆਪਾਂ ਡੈਥ ਦੇਖਦੇ ਹਾਂ ਜਗਦੀਸ਼ ਜੀ, 1,151 USA ਦੇ ਵਿੱਚ, ਇੰਡੀਆ ਦੇ ਵਿੱਚ 1,139, ਬ੍ਰਾਜ਼ੀਲ ਦੇ ਵਿੱਚ 967, ਰਸ਼ੀਆ ਦੇ ਵਿੱਚ 132, ਔਰ ਪੇਰੂ ਦੇ ਵਿੱਚ ਜਿਹੜੇ ਨੇ ਜੀ 124 ਨਵੀਆਂ ਮੌਤਾਂ। ਓਵਰਆਲ ਵਰਲਡ ਵਾਈਡ 6,224 ਜਿਹੜੀਆਂ ਨੇ ਜੀ ਡੈਥ ਰਿਪੋਰਟ ਕੀਤੀਆਂ ਗਈਆਂ ਨੇ ਕੱਲ੍ਹ। ਕੈਨੇਡਾ ਦੀ ਜੇਕਰ ਆਪਾਂ ਗੱਲ ਕਰਦੇ ਹਾਂ, 944 ਨਵੇਂ ਕੇਸ ਆਏ ਨੇ ਜੀ, 5 ਡੈਥਸ ਹੋਈਆਂ ਨੇ। ਓਨਟੈਰੀਓ ਦੇ ਵਿੱਚ 315 ਜਿਹੜੇ ਨੇ ਜੀ ਨਵੇਂ ਕੇਸ ਆਏ ਨੇ, ਔਰ ਮੋਸਟ ਲਾਈਕਲੀ ਮੈਨੂੰ ਜਿਹੜਾ ਜੀ ਅਨਾਊਂਸਮੈਂਟ ਆ ਜਾਏਗੀ ਕਿ ਜਿਹੜੀ ਲਿਮਿਟ ਸੀਗੀ ਜੀ ਗੈਦਰਿੰਗ ਦੀ, ਇਨਡੋਰ ਦੀ 50 ਸੀ ਔਰ ਆਊਟਡੋਰ ਦੀ 100 ਸੀਗੀ, ਉਹ ਘਟਾ ਦਿੱਤੀ ਜਾਏਗੀ, ਸਪੈਸ਼ਲੀ ਇਨ ਪੀਲ, ਟੋਰੋਂਟੋ ਐਂਡ ਓਟਾਵਾ। ਔਰ ਜੇਕਰ ਇਹਨਾਂ ਪੀਲ ਟੋਰੋਂਟੋ ਐਂਡ ਆਟਵਾ ਦੀ ਓਨਟੇਰੀਓ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਜੀ, ਟੋਰੋਂਟੋ ਦੇ ਵਿੱਚ 77, ਪੀਲ ਦੇ ਵਿੱਚ 54 ਔਰ ਆਟਵਾ ਦੇ ਵਿੱਚ 61 ਨਵੇਂ ਕੇਸ ਆਏ ਨੇ। ਕਿਊਬੈਕ ਦੀ ਜੇਕਰ ਗੱਲ ਕਰਦੇ ਹਾਂ ਜੀ, 303 ਨਵੇਂ ਕੇਸ ਰਿਕਾਰਡ ਕੀਤੇ ਗਏ ਨੇ। ਅਲਬਰਟਾ ਦੇ ਵਿੱਚ 171 ਔਰ BC ਦੇ ਵਿੱਚ ਜਿਹੜੇ ਨੇ ਜੀ 122। ਸੋ ਕਾਫੀ ਜਿਹੜੇ ਨੇ ਜੀ ਨੰਬਰ ਸਾਰੇ ਹੀ ਜਿਹੜੀਆਂ ਮੇਜਰ ਪ੍ਰੋਵਿੰਸਿਸ ਕਹਿ ਲਓ ਤੁਸੀਂ ਉੱਥੇ ਉੱਪਰ ਗਏ ਨੇ
ਜੀ। ਸੋ ਪੀਲ ਨੂੰ ਥੋੜਾ ਜਿਹਾ ਬ੍ਰੇਕਡਾਊਨ ਹੋਰ ਕਰ ਦਿਓ।
ਅਪੀਲ ਦੇ ਵਿੱਚ ਤਕਰੀਬਨ ਜਿਹੜੇ ਆ ਜੀ ਬ੍ਰੇਕਡਾਊਨ, ਦੋ ਅਲੱਗ ਅਲੱਗ ਵੈਬਸਾਈਟ ਤੇ ਕੁਛ ਨਾ ਕੁਛ ਨੰਬਰਸ ਦਾ ਹੇਰ ਫੇਰ ਹੁੰਦਾ ਜੀ, ਪਰ ਜਿਹੜੇ ਨੇ ਜੀ ਤਕਰੀਬਨ ਹਾਲੇ ਵੀ 60 to 70% ਜਿਹੜੇ 70% ਤੱਕ ਕੇਸਿਸ ਨੇ ਜੀ, ਔਰ ਇਨ ਸਰਟਨ ਕੇਸਿਸ 70 to 80% ਕੇਸਿਸ ਨੇ ਉਹ ਬ੍ਰੈਂਪਟਨ ਦੇ ਵਿੱਚ ਹੀ ਆਉਂਦੇ ਨੇ ਜੀ, ਔਰ ਮਿਸੀਸਾਗਾ ਦੇ ਵਿੱਚ ਬਾਕੀ ਆਉਂਦੇ ਨੇ, ਔਰ ਕੈਲੇਡਨ ਜਿਹੜਾ ਹੈ ਜੀ ਸਿਰਫ ਉਹਦੇ ਵਿੱਚ ਆਪਣੇ ਨੰਬਰਸ ਨੇ ਇੱਕਾ ਦੁੱਕਾ ਹੁੰਦੇ ਨੇ, ਪਰ ਮੈਜੋਰਿਟੀ ਆਫ ਕੇਸਿਸ ਆਰ ਸਟਿਲ ਕਮਿੰਗ ਇਨ ਬ੍ਰੈਂਪਟਨ। ਸੋ ਉਹ ਜਿਹੜੀ ਹੈ ਜੀ ਫਿਕਰਮੰਦੀ ਦੀ ਗੱਲ ਹੈ, ਔਰ ਇਸੇ ਕਰਕੇ ਜਿਹੜਾ ਜੀ ਮੈਨੂੰ ਲੱਗਦਾ ਜਿਹੜੀ ਗੈਦਰਿੰਗ ਘਟਾਈ ਜਾਏਗੀ, ਔਰ ਸਵੀਅਰ ਫਾਈਨਸ ਨੇ ਜਿਹੜੇ ਜੀ ਉਹ ਵੀ ਪ੍ਰੀਮੀਅਰ ਡਾਕ ਬੋਰਡ ਜਿਹੜੇ ਅਨਾਊਂਸ ਕਰਨ ਜਾ ਰਹੇ ਨੇ।
ਚੱਲ ਕੇ ਮੈਂ ਇਸਨੂੰ ਖਬਰਾਂ ਦੇ ਵਿੱਚ ਵੀ ਕਵਰ ਕਰਾਂਗਾ। ਤੇ ਸਮੇਂ ਕਾਫੀ ਚਿੰਤਾ ਬਣੀ ਹੋਈ ਹੈ ਕਿ ਅੱਜ ਮੇਅਰ ਪੈਟ੍ਰਿਕ ਬਰਾਊਨ ਵੱਲੋਂ ਵੀ ਵੈਲਕਮ ਕੀਤਾ ਜਾਵੇਗਾ, ਅਗਰ ਉਹਨਾਂ ਨੇ ਵੀ ਆਪਣਾ ਬਿਆਨ ਦਿੱਤਾ ਕਿ ਇਹ ਇਕੱਠਾਂ ਦੇ ਉੱਤੇ ਬੈਨ ਲਾਉਣ ਦੀ ਜਾਂ ਫਿਰ ਇਹਨਾਂ ਨੂੰ ਘੱਟ ਕਰਨ ਦੀ ਗੱਲ ਹੈ ਜੋ ਪ੍ਰੀਮੀਅਰ ਡਾਕ ਬੋਰਡ ਵੱਲੋਂ ਕੀਤੀ ਗਈ ਹੈ। ਸੋ ਲੈਟਸ ਸੀ। ਬਟ ਗੁਰਪ੍ਰੀਤ ਕੀ ਕਹਿੰਦੇ ਹੋ ਕਿ ਇਹ ਅਸੀਂ ਆਪਣੀਆਂ ਗਲਤੀਆਂ ਕਰਕੇ ਮੁੜ ਕੇ ਲੋਕਡਾਊਨ ਵੱਲ ਨੂੰ ਜਾ ਰਹੇ ਹਾਂ?
ਐਬਸੋਲਿਊਟਲੀ ਜਗਦੀਸ਼ ਜੀ, ਜਿਹੜਾ ਨਾ ਦੇਖੋ ਹਿਊਮਨ ਨੇਚਰ, ਆਪਾਂ ਨੇ ਤਾਂ ਘਰੇ ਬੈਠਿਆ ਨਹੀਂ ਗਿਆ ਇੰਨਾ ਚਿਰ, ਔਰ ਆਪਾਂ ਥੋੜਾ ਜਿਹਾ ਜਦੋਂ ਇਹ ਸ਼ਾਂਤ ਹੋਇਆ ਕੰਮ ਉਦੋਂ ਹੀ ਦਵਾਦਰ ਚੱਕਤਾ। ਔਰ ਦਿਸ ਇਜ਼ ਨੋਟ ਲੀ ਓਨਲੀ ਇਨ ਕੈਨੇਡਾ ਭਾਜੀ, ਸਾਰੇ ਪਾਸੇ ਹੀ ਜੇਕਰ ਤੁਸੀਂ ਦੇਖਦੇ ਹੋ, ਫਰਾਂਸ ਦੇ ਵਿੱਚ ਨੰਬਰ ਥੱਲੇ ਗਏ ਸੀ, ਹੁਣ ਫਰਾਂਸ ਦੇ ਵਿੱਚ ਵੀ ਕੱਲ 9,784 ਨਵੇਂ ਕੇਸ ਨੇ, 46 ਡੈਥਸ ਰਿਪੋਰਟ ਕੀਤੀਆਂ ਗਈਆਂ ਨੇ। UK ਦੇ ਵਿੱਚ ਆਲਮੋਸਟ 4,000 ਕੇਸ ਦੁਆਰਾ ਹੋਏ ਨੇ ਜੀ, 20 ਡੈਥਸ ਰਿਪੋਰਟ ਕੀਤੀਆਂ ਗਈਆਂ ਨੇ। ਇਸੇ ਤਰ੍ਹਾਂ ਇਟਲੀ ਦੇ ਵਿੱਚ ਕੇਸਿਸ ਤਕਰੀਬਨ 2,000 ਦੇ ਨੇੜ ਨੂੰ ਰੋਜ਼ ਆਉਣ ਲੱਗ ਗਏ ਜੀ, 1452 ਕੱਲ ਆਏ ਨੇ। ਜਰਮਨੀ ਦੇ ਵਿੱਚ 2,000 ਤੋਂ ਉੱਤੇ ਕੇਸ ਆਏ ਨੇ। ਸੋ ਆਲ ਅਰਾਊਂਡ ਜਿੱਦਾਂ ਤੁਸੀਂ ਕਹਿ ਲਓ ਸੈਕਿੰਡ ਵੇਵ ਹੈ। ਸੋ ਜਦੋਂ ਅੰਦਰ ਰਹਿਣਾ ਇੱਕਦਮ ਆਪਾਂ ਨੂੰ ਛੁੱਟੀ ਮਿਲੀ ਹੈ ਜੀ, ਜਿੱਦਾਂ ਆਜ਼ਾਦੀ ਮਿਲੀ ਹੁੰਦੀ ਹੈ, ਤਾਂ ਅਸੀਂ ਉਸੇ ਤਰੀਕੇ ਨਾਲ ਜਿੱਦਾਂ ਪਹਿਲਾਂ ਕਰਦੇ ਸੀ ਸਾਰੀਆਂ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਵਿਦਾਊਟ ਅੰਡਰਸਟੈਂਡਿੰਗ ਕਿ ਬਈ ਇਹ ਹਾਲੇ ਪੋਸੀਬਲ ਨਹੀਂ ਹੈਗਾ, ਔਰ ਜਿਹੜੀ ਇਹ ਸੋਸ਼ਲ ਡਿਸਟੈਂਸਿੰਗ ਔਰ ਮਾਸਕ ਦਾ ਜਿਹੜਾ ਹੈ ਜੀ ਪ੍ਰੋਪਰ ਯੂਜ਼ ਨਹੀਂ ਕੀਤਾ ਜਾ ਰਿਹਾ। ਸੋ ਇਨ ਨਟਸ਼ੈਲ, ਵੀ ਦ ਹਿਊਮਨ ਬੀਇੰਗਸ ਆਰ ਰਿਸਪੋਂਸੀਬਲ ਫਾਰ ਦਿਸ ਫਾਰ ਸੈਕਿੰਡ ਵੇਵ
ਜੀ। ਕੁਛ ਹੋਰ ਕਹਿਣਾ ਚਾਹੋਗੇ ਜੀ?
ਦੈਟਸ ਇਟ ਜਗਦੀਸ਼ ਜੀ, ਔਰ ਮੈਂ ਜਾਣ ਤੋਂ ਪਹਿਲਾਂ ਆਪਣਾ ਨੰਬਰ ਅਨਾਊਂਸ ਕਰ ਦਿੰਦਾ ਜੀ, 416-669-4123, 416-669-1423। ਤੁਹਾਨੂੰ ਤੇ ਸਾਰੇ ਹੀ ਸਰੋਤਿਆਂ ਨੂੰ ਜੀ ਹੈਵ ਅ ਵੰਡਰਫੁਲ ਡੇ ਅਹੈਡ। ਔਰ ਮੈਂ ਥੈਂਕ ਯੂ ਕਰਨਾ ਚਾਹੁੰਦਾ ਜਗਦੀਸ਼ ਜੀ, ਖਾਸ ਕਰਕੇ ਜਦੋਂ ਵੀ ਮੈਂ ਅਨਾਊਂਸ ਕਰਦਾ ਜੀ ਆਪਣੇ ਕੋਲ ਰੈਜ਼ੀਡੈਂਸ਼ੀਅਲ ਰੀਅਲ ਅਸਟੇਟ ਜਾਂ ਰੈਜ਼ੀਡੈਂਸ਼ੀਅਲ ਅਪਰੇਜ਼ਲ ਦਾ ਕੰਮ ਹੈ, ਬਲੀਵ ਮੀ ਔਰ ਨਾਟ, ਕੋਈ ਨਾ ਕੋਈ ਕਾਲ ਅਪਰੇਜ਼ਲ ਦੀ ਉਸੇ ਦਿਨ ਆ ਜਾਂਦੀ ਹੈ, ਐਂਡ ਆਈ ਟੇਕ ਪ੍ਰਾਈਡ ਕਿ ਆਪਾਂ 4 ਘੰਟੇ ਦੇ ਵਿੱਚ ਵੀ ਜਿਹੜੀ ਹੈ ਜੀ ਰਿਪੋਰਟ ਰੈਜ਼ੀਡੈਂਸ਼ੀਅਲ ਅਪਰੇਜ਼ਲ ਦੀ ਕਰਕੇ ਦਿੰਦੇ ਹਾਂ। ਔਰ ਜਦੋਂ ਫਿਰ ਉਹ ਰਿਪੋਰਟ ਕੀਤੀ ਜਾਂਦੀ ਹੈ ਜੀ ਰਾਤ ਨੂੰ, ਚਾਹੇ ਮੈਨੂੰ 2 ਵੱਜ ਜਾਣ, ਆਈ ਡੂ ਡਿਲੀਵਰ ਮਾਈ ਪ੍ਰੋਮਿਸਿਸ, ਤਾਂ ਉਹਦੇ ਵਾਸਤੇ ਮੈਂ ਦਿਖਾਊਂਗਾ ਜੀ ਤੁਹਾਨੂੰ ਜਿਸ ਦਿਨ ਕਿਸੇ ਦਿਨ ਮਿਲੇ। ਬਹੁਤ ਵਧੀਆ ਜਿਹੜੇ ਨੇ ਜੀ ਮੈਸੇਜਸ ਮਿਲਦੇ ਨੇ, ਤੁਹਾਡੀ ਵੀ ਵਿੱਚ ਤਾਰੀਫ ਹੁੰਦੀ ਹੈ ਔਰ ਮੇਰੀ ਤਾਂ ਹੁੰਦੀ ਹੈ ਜੀ। ਸੋ ਬਹੁਤ ਬਹੁਤ ਸਰੋਤਿਆਂ ਦਾ ਜੀ ਧੰਨਵਾਦ। ਮੇਰਾ ਨੰਬਰ ਹੈ ਜੀ 416-669-1423। ਧੰਨਵਾਦ ਜਗਦੀਸ਼ ਜੀ।
ਅੱਛਾ, ਕੱਲ ਦੀ ਵੀ ਆਪਾਂ ਇੰਸੀਡੈਂਟ ਸਾਂਝੀ ਕਰੀਏ ਸਰੋਤਿਆਂ ਦੇ ਨਾਲ
ਜੀ। ਗੋ ਹੈਡ।
ਸੋ ਕੱਲ ਨਾਇਗਰਾ ਫਾਲ ਦੇ ਏਰੀਆ ਦੇ ਵਿੱਚ ਇੱਕ ਨਵਾਂ ਕਾਂਡੋ ਪ੍ਰੋਜੈਕਟ ਆ ਜਿਹੜਾ ਆ ਰਿਹਾ। ਮੈਂ ਆਪਣੇ ਸੋਚਣ ਦੱਸ ਦਈਏ ਕਿ ਬਿਲਡਰ ਨੇ ਸਰਚ ਕੀਤੀ ਕਿ ਕਿਹੜੇ ਦੋ ਰਿਐਲਟਰ ਨੇ ਜਿਹੜੇ ਅਸੀਂ ਜਿਨ੍ਹਾਂ ਨੂੰ ਅਸੀਂ ਫਸਟ ਐਕਸੈਸ ਦਈਏ GTA ਦੇ ਵਿੱਚੋਂ। ਤਾਂ ਉਹਨਾਂ ਨੇ ਇੱਕ ਗੁਰਪ੍ਰੀਤ ਨੂੰ ਪੇ ਕੀਤਾ ਅਤੇ ਇੱਕ ਮੈਨੂੰ ਪੇ ਕੀਤਾ। ਵੀ ਡੋਂਟ ਨੋ ਦੈਟ ਕਿ ਗੁਰਪ੍ਰੀਤ ਅਤੇ ਮੈਂ ਜਿਨ੍ਹਾਂ ਨੂੰ ਉਹ ਫਸਟ ਫੈਮਿਲੀ ਫਰੈਂਡਸ ਅਤੇ ਪਲੈਟਨਮ ਐਕਸੈਸ ਦੇਣ ਜਾ ਰਹੇ ਆ ਅਤੇ ਕੋਰ ਟੀਮ ਦਾ ਹਿੱਸਾ ਬਣਾਉਣ ਜਾ ਰਹੇ ਨੇ। ਸੋ ਜਦੋਂ ਇੱਕ ਵਜੇ ਸਾਡੀ ਅਪੁਆਇੰਟਮੈਂਟ ਸੀਗੀ ਬਿਲਡਰ ਦੇ ਨਾਲ, ਅਤੇ ਇੱਕ ਵਜੇ ਗੁਰਪ੍ਰੀਤ ਥੋੜ੍ਹਾ ਮੇਰੇ ਤੋਂ ਪਹਿਲਾਂ ਪਹੁੰਚ ਗਏ ਅਤੇ ਜਦੋਂ ਇੱਕ ਵਜੇ ਉੱਥੇ ਪਹੁੰਚੇ ਕਿ ਉਹਨਾਂ ਨੇ ਦੱਸਿਆ, ਮੈਨੂੰ ਵੀ ਉਹਨੂੰ ਦੱਸਿਆ ਸੀ ਕਿ ਅਸੀਂ ਸਿਰਫ 2 GTA ਦੇ ਵਿੱਚੋਂ ਪਿੱਕ ਕੀਤੇ ਨੇ ਰਿਐਲਟਰ, ਅਤੇ ਗੁਰਪ੍ਰੀਤ ਨੂੰ ਵੀ ਇਹੀ ਦੱਸਿਆ ਸੀਗਾ। ਸੋ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਅੱਗੇ ਦੇਖਿਆ ਕਿ ਦੂਸਰਾ ਕੌਣ ਹੈ ਰਿਐਲਟਰ, ਤਾਂ ਉਹ ਗੁਰਪ੍ਰੀਤ ਪੁਰਬਾ ਹੈ। ਗੁਰਪ੍ਰੀਤ ਨੂੰ ਵੀ ਇਹ ਚੀਜ਼ ਦਾ ਲੱਗਿਆ ਕਿ ਇਹ ਦੂਸਰਾ ਕੌਣ ਰਿਐਲਟਰ ਹੈ, ਜਗਦੀਸ਼ ਗਰੇਵਾਲ ਹੈ। ਸੋ ਵਾਟ ਅ ਕੋਇਨਸੀਡੈਂਸ ਇਟ ਵਾਸ ਕਿ ਇੱਕ ਬਿਲਡਰ ਵੱਲੋਂ ਆਪਣੇ ਇੰਡੀਪੈਂਡੈਂਟ ਤੌਰ ਦੇ ਉੱਤੇ ਸਰਚ ਕਰਕੇ 2 ਰਿਐਲਟਰ ਪਿੱਕ ਕੀਤੇ ਗਏ ਜਿਨ੍ਹਾਂ ਨੂੰ ਉਹਨਾਂ ਨੇ ਫਸਟ ਐਕਸੈਸ ਦੇਣਾ ਬਿਲਡਿੰਗ ਦਾ, ਔਰ ਉਹ ਇੱਕ ਗੁਰਪ੍ਰੀਤ ਪੁਰਬਾ ਅਤੇ ਇੱਕ ਮੈਂ। when I walked into the hotel, and Gopin was surprised too, and I was surprised too, and Wilder was surprised too. Ke tusi jaande ik duje nu.
Ji bilkul, aur badi ajeebo ghareeb situation jidda apa kal karde sige ji, purpose of life. So utthe jadon purpose of apna is selling event da khulya, te jadon ਉਹਨਾਂ ਨੇ ਮੈਨੂੰ ਦੱਸਿਆ ਸੀਗਾ ਜੀ ਵਾਲ ਆਈ ਵਾਸ ਡਰਾਈਵਿੰਗ ਕਿ ਇੱਕ ਹੋਰ ਪਰਸਨ ਆ ਰਿਹਾ, ਸੋ ਮੈਨੂੰ ਨਹੀਂ ਪਤਾ ਸੀਗਾ ਔਰ ਤੁਹਾਨੂੰ ਵੀ ਨਹੀਂ ਸੀ ਪਤਾ ਕਿਉਂਕਿ ਨਾਮ ਨਹੀਂ ਸੀ ਪੁੱਛਿਆ ਗਿਆ, ਔਰ ਇਟ ਵਾਸ ਕੁਆਇਟ ਅ ਸਰਪ੍ਰਾਈਜ਼। ਔਰ ਇਸ ਗੱਲ ਦੀ ਖੁਸ਼ੀ ਵੀ ਹੁੰਦੀ ਹੈ ਜਗਦੀਸ਼ ਜੀ ਕਿ ਕਿਤੇ ਨਾ ਕਿਤੇ ਤੁਹਾਡਾ ਜਿਹੜਾ ਹਾਰਡ ਵਰਕ ਹੈ ਇਟ ਪੇਜ਼ ਆਫ, ਤੇ ਤੁਹਾਨੂੰ ਰੈਕੋਗਨਾਈਜ਼ ਕੀਤਾ ਜਾਂਦਾ ਉਹ ਚਾਹੇ ਕਿਸੇ ਵੀ ਤਰੀਕੇ ਦੇ ਨਾਲ ਹੋਵੇ। ਆਪਣੀ ਰੀਅਲ ਅਸਟੇਟ ਫੀਲਡ ਦੇ ਵਿੱਚ ਇਹ ਸਭ ਤੋਂ ਵੱਡੀ ਰੈਕੋਗਨੇਸ਼ਨ ਹੈ ਜੀ, ਜਦੋਂ ਤੁਹਾਨੂੰ ਬਿਲਡਰ ਪਿੱਕ ਕਰੇ, ਹੈਂਡ ਪਿੱਕ ਕਰੇ ਕਿ ਵੀ ਆਹ ਬੰਦੇ ਜਿਹੜੇ ਨੇ ਮੈਂ ਆਪਣੇ ਪ੍ਰੋਜੈਕਟ ਤੇ ਜਿਹੜੇ ਨੇ ਜੀ ਕੰਮ ਕਰਨ ਵਾਸਤੇ ਲਾਉਣੇ ਨੇ। ਸੋ ਇਟਸ ਕੁਆਇਟ ਚੈਲੇਂਜਿੰਗ ਵੀ ਹੁੰਦਾ ਕਿਉਂਕਿ ਹੁਣ ਆਪਾਂ ਨੇ ਡਿਲੀਵਰ ਵੀ ਕਰਨਾ ਹੈ, ਪਰ ਇੱਕ ਚੰਗੀ ਫੀਲਿੰਗ ਆਉਂਦੀ ਹੈ ਜੀ ਕਿ ਜਦੋਂ ਤੁਹਾਨੂੰ ਕੋਈ ਕਹਿੰਦਾ ਹੈ ਕਿ ਤੁਹਾਡਾ ਤੁਸੀਂ ਹਾਰਡ ਵਰਕ ਕੀਤਾ ਹੈ, ਨਾਓ ਇਟਸ ਟਾਈਮ ਟੂ ਰੈਲਿਸ਼ ਐਂਡ ਗੋ ਮੇਕ ਦ ਸੇਲਸ।
ਜੀ, ਹਾਊ ਡਿਡ ਯੂ ਲਾਈਕ ਮਾਈ ਸਾਈਟ ਮਿਡਲੈਂਡ ਹੋਮਸ?
ਬਹੁਤ ਵਧੀਆ ਸੀਗੀ ਜੀ, ਔਰ ਲੋਕੇਸ਼ਨ ਮੈਂ ਵੈਸੇ ਪਰਸਨਲੀ ਤੌਰ ਤੇ ਤੁਹਾਡੇ ਵਾਲੀ ਸਾਈਡ ਤੇ ਪਹਿਲੀ ਵਾਰੀ ਗਿਆ ਸੀਗਾ ਜੀ, ਔਰ ਵਧੀਆ ਜਿਹੜੇ ਉੱਥੇ ਪਹਿਲਾਂ ਜਿਹੜਾ ਘਰ ਬਣ ਰਿਹਾ ਸੀਗਾ ਜੀ, ਵਧੀਆ ਕੰਸਟਰਕਸ਼ਨ ਹੋ ਰਹੀ ਹੈ, ਔਰ ਜਿਹੜਾ ਮਾਡਲ ਹੋਮ ਫਿਰ ਮੈਂ ਦੇਖਿਆ ਜੀ, ਆਈ ਰੀਅਲੀ ਲਾਈਕ ਇਟ। ਉਹਦਾ ਜਿਹੜਾ ਫਲੋਰ ਪਲਾਨ ਸੀ ਔਰ ਜਿਹੜਾ ਫਲੋਰ ਸੀਗਾ ਉਹ ਘਰ ਦਾ, ਉਹ ਕਾਫੀ ਵਧੀਆ ਸੀਗਾ, ਜਿਵੇਂ ਸੈਪਰੇਟ ਫੈਮਿਲੀ ਐਂਡ ਲਿਵਿੰਗ ਰੂਮ ਆਪਣੇ ਬਹੁਤ ਸਾਰੇ ਸਰੋਤੇ ਚਾਹੁੰਦੇ ਹੁੰਦੇ ਨੇ। ਸੋ ਨਾਈਸਲੀ ਕੰਸਟਰਕਟਡ ਹੋਮ ਵੀ ਸੀਗਾ ਜੀ, ਜਿਹੜੇ ਤੁਸੀਂ ਆਇਰਨ ਪੈਕਟਸ ਵਗੈਰਾ ਜਾਂ ਹਾਰਡਵੁੱਡ ਫਲੋਰਿੰਗ ਜਾਂ ਫਿਰ ਜਿਹੜੇ ਹਾਰਡਵੁੱਡ ਸਟੇਅਰ ਕੇਸ ਉੱਥੇ ਸਟੈਂਡਰਡ ਪੈਕੇਜ ਦੇ ਵਿੱਚ ਯੂਜ਼ ਕੀਤੇ ਸੀਗੇ, ਤਾਂ ਇਟ ਵਾਸ ਕੁਆਇਟ ਅਮੇਜ਼ਿੰਗ।
ਜੀ, ਥੈਂਕ ਯੂ ਸੋ ਮਚ ਗੁਰਪ੍ਰੀਤ ਜੀ, ਔਰ ਦੋ ਹਫ਼ਤਿਆਂ ਨੂੰ ਰਿਲੀਜ਼ ਕਰਾਂਗੇ ਕੁਛ ਹੋਰ ਘਰ ਉਸ ਏਰੀਏ ਦੇ ਵਿੱਚ, ਤੇ ਜਿਹੜੇ ਅਸੀਂ ਉਦੋਂ $5,67,000 ਦੇ ਘਰ ਵੇਚ ਰਹੇ ਸੀਗੇ, ਪਾਈਨਵੁੱਡ ਨੇ ਨਾਲ ਹੀ ਨਾਲ ਦੀ ਸਟਰੀਟ ਦੇ ਉੱਤੇ ਉਹ $7,23,000 ਦਾ ਘਰ ਵੇਚਿਆ ਇੱਕ ਸਾਲ ਦੇ ਵਿੱਚ। ਗੁਰਪ੍ਰੀਤ ਜੀ
ਜੀ ਬਿਲਕੁਲ, ਔਰ ਐਵਰੀਵੇਅਰ ਜਿੱਥੇ ਵੀ ਤੁਸੀਂ ਦੇਖ ਲਓ ਜੀ, ਖਾਸ ਕਰਕੇ ਉਸ ਏਰੀਆ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਹੈ ਜੀ ਡਿਮਾਂਡ ਵੀ ਵਧੀਆ ਔਰ ਪ੍ਰਾਈਸਿੰਗ ਵੀ ਬਹੁਤ ਜ਼ਿਆਦਾ ਵਧੀਆ। ਤੇ ਹੁਣ ਤੁਹਾਨੂੰ ਪਤਾ ਹੀ ਹੈ ਜਿਹੜੀ ਕੱਲ ਆਪਾਂ ਗੱਲ ਕਰਕੇ ਆਏ ਹਾਂ ਫੈਮਿਲੀ ਐਂਡ ਫਰੈਂਡਸ ਪੈਕੇਜ ਵਾਲੀ, ਜਦੋਂ ਆਪਾਂ ਉਹ ਵੀ ਪ੍ਰਾਈਸਿਸ ਰਿਲੀਜ਼ ਕਰਨੇ ਨੇ ਤੇ ਉਦੋਂ ਵੀ ਸਰੋਤਿਆਂ ਨੂੰ ਪਤਾ ਲੱਗ ਜਾਏਗਾ ਜੀ ਕਿ ਉਹ ਜਿਹੜਾ ਏਰੀਆ ਹੈ ਦੈਟ ਪਾਰਟ ਇਜ਼ ਕਮਿੰਗ ਅਪ ਲੀਪਸ ਐਂਡ ਬਾਉਂਡਸ।
ਆਲਰਾਈਟ, ਥੈਂਕ ਯੂ,
ਧੰਨਵਾਦ ਜੀ।
ਜਿਹੜੇ ਪ੍ਰੋਗਰਾਮ ਖਬਰ ਸਾਰ ਦਿਨ ਸਵੇਰ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਦੱਸਦੇ, ਜਿਹੜਾ ਅੱਜ ਦਾ ਹੌਟ ਪ੍ਰੋਜੈਕਟ ਹੈ ਉਹ ਹੈ ਬ੍ਰਾਈਟ ਵਾਟਰ। ਅੱਜ ਅਸੀਂ ਬ੍ਰਾਈਟ ਵਾਟਰ ਦੇ ਉੱਤੇ ਕੰਮ ਕਰ ਰਹੇ ਹਾਂ। ਬ੍ਰਾਈਟ ਵਾਟਰ ਅੱਜ ਤੇ ਕੱਲ੍ਹ ਦੋ ਕੁ ਦਿਨਾਂ ਦੇ ਵਿੱਚ ਵਿੱਚ ਸੋਲਡ ਆਊਟ ਹੋਵੇਗਾ, ਔਰ ਇਸ ਦੀਆਂ ਵਰਕਸ਼ੀਟਸ ਆਲਰੇਡੀ ਲਈਆਂ ਜਾ ਰਹੀਆਂ ਨੇ, ਔਰ ਮੈਂ ਇਸ ਚੀਜ਼ ਦੀ ਗਰੰਟੀ ਕਰਦਾ ਕਿ ਅਗਰ ਤੁਸੀਂ ਇਸ ਬ੍ਰਾਈਟ ਵਾਟਰ ਦੇ ਵਿੱਚ ਇਨਵੈਸਟ ਕਰਨਾ ਆ ਤੇ ਤੁਹਾਨੂੰ ਇਹ ਪ੍ਰੋਜੈਕਟ ਚੰਗਾ ਲੱਗਦਾ, ਤੁਸੀਂ ਇਸ ਦੇ ਬਾਰੇ ਜੋ ਸੁਣਿਆ, ਇਸ ਦੀ ਲੋਕੇਸ਼ਨ ਪੋਰਟ ਏਰੀਏ ਦੇ ਵਿੱਚ ਸੁਣੀ ਹੈ ਤੇ ਤੁਸੀਂ ਇਹ ਚਾਹੁੰਦੇ ਹੋ, ਤੇ ਅਸੀਂ ਤੁਹਾਨੂੰ ਇਹ ਨਹੀਂ ਕਹਾਂਗੇ ਕਿ ਤੁਸੀਂ ਸਾਨੂੰ ਵਰਕਸ਼ੀਟ ਭਰ ਕੇ ਤੁਸੀਂ ਵੇਟ ਕਰੋ ਕਿ ਤੁਹਾਨੂੰ ਅਸੀਂ ਹਫ਼ਤੇ ਨੂੰ ਦੱਸਾਂਗੇ, ਚੌਂ ਦਿਨਾਂ ਨੂੰ ਦੱਸਾਂਗੇ, ਕਦੋਂ ਦੱਸਾਂਗੇ। ਤੁਸੀਂ ਵਰਕਸ਼ੀਟ ਭਰੋ, ਇੱਕ ਦਿਨ ਦੇ ਵਿੱਚ ਵਿੱਚ ਤੁਹਾਨੂੰ ਦੱਸ ਦਿੱਤਾ ਜਾਵੇਗਾ ਕਿ ਯੈਸ ਤੁਹਾਡੀ ਜਿਹੜੀ ਯੂਨਿਟਸ ਹੈ, ਜਿਹੜੀ ਯੂਨਿਟ ਤੁਸੀਂ ਚਾਹੁੰਦੇ ਹੋ ਅਵੇਲੇਬਲ ਹੈ ਜਾਂ ਨਹੀਂ ਹੈ। ਸੋ ਕੋਈ ਵੇਟ ਕਰਨ ਦੀ ਜ਼ਰੂਰਤ ਨਹੀਂ ਹੈ। ਅਗੇਨ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕਰਦਾ ਸੀ, ਸਿਰਫ ਉਹਨੇ ਉਹੀ ਸੀਰੀਅਸ ਜਿਹੜੇ ਬਾਇਰ ਨੇ ਉਹੀ ਸਾਡੇ ਨਾਲ ਸੰਪਰਕ ਕਰਨ, ਤੇ ਅਸੀਂ ਵੀ ਆਰ ਸੀਰੀਅਸ ਟੂ ਸੈਲ, ਤੇ ਸਾਡੇ ਪਾਸ ਉਹ ਨੰਬਰਸ ਹਨ, ਅਸੀਂ ਉਹ ਬ੍ਰਾਈਟ ਵਾਟਰ ਦੇ ਵਿੱਚ ਤੁਹਾਡੀ ਕਾਂਡੋ ਅਪਾਰਟਮੈਂਟ ਬੁੱਕ ਕਰ ਸਕਦੇ ਹਾਂ। ਅੱਜ 416-877-6464 416-877-6464 ਦੇ ਉੱਤੇ ਤੁਸੀਂ ਸੰਪਰਕ ਕਰ ਲੈਣਾ, 416-877-6464। ਸੋ ਸਾਜਦੀਪ ਜੀ, ਹਰਚੰਦ ਗਰੋਵਰ ਜੀ ਨੇ ਇਸ ਤੋਂ ਅੱਗੇ
ਜੀ ਬਾਈ ਹਰਚੰਦ ਗਰੋਵਰ ਜੀ ਸਾਡੇ ਨਾਲ ਜੁੜ ਚੁੱਕੇ
ਹਰਚੰਦ ਗਰੋਵਰ ਜੀ ਨਾਲ ਗੱਲਬਾਤ ਕਰਾਂਗਾ, ਲੇਕਿਨ ਉਸ ਤੋਂ ਪਹਿਲਾਂ ਮੈਂ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਦਵਾਂ ਕਿ ਫੂਡ ਸਰਕਾਰ ਸੋਸ਼ਲ ਗੈਦਰਿੰਗ ਦੀ ਹੱਦ ਨੂੰ ਸੀਮਿਤ ਕਰਨ ਉੱਤੇ ਵਿਚਾਰ ਕਰ ਰਹੀ ਹੈ ਤੇ ਇਹ ਜਾਣਕਾਰੀ ਸਰਕਾਰੀ ਸੂਤਰਾਂ ਵੱਲੋਂ ਕੱਲ੍ਹ ਸਾਡੇ ਤੱਕ ਪਹੁੰਚਾਈ ਗਈ ਹੈ। ਲਗਾਤਾਰ 5 ਦਿਨਾਂ ਤੱਕ 200 ਤੋਂ ਉੱਪਰ ਕੋਵਿਡ-19 ਦੇ ਨਵੇਂ ਮਾਮਲੇ ਆਉਣ ਤੋਂ ਬਾਅਦ ਫੂਡ ਸਰਕਾਰ ਇਸ ਉੱਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਇਸ ਸੰਬੰਧ ਵਿੱਚ ਪ੍ਰਸਤਾਵ ਕੈਬਨਿਟ ਸਾਹਮਣੇ ਪੇਸ਼ ਕੀਤਾ ਜਾਵੇਗਾ। ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਨਵੀਂ ਹੱਦ ਕੀ ਹੋਵੇਗੀ, ਕੀ ਇਹ ਰੀਜਨਲ ਪਹੁੰਚ ਹੀ ਰਹੇਗੀ। ਇਸ ਸਮੇਂ ਸੋਸ਼ਲ ਗੈਦਰਿੰਗ ਦੀ ਹੱਦ ਇਨਡੋਰਸ ਵਿੱਚ 50 ਵਿਅਕਤੀ ਤੇ ਆਊਟਡੋਰ ਵਿੱਚ 100 ਵਿਅਕਤੀ ਹੈ। ਪ੍ਰੋਵਿੰਸ ਦੇ ਹੌਟ ਸਪੌਟਸ ਉੱਤੇ ਕੋਵਿਡ-19 ਦੇ ਨਿਯੰਤਰਣ ਕਰਨ ਲਈ ਪ੍ਰੀਮੀ ਡੱਗ ਫੋਲ ਵੱਲੋਂ ਆਪਣੇ ਮੰਤਰੀ ਮੰਡਲ ਨਾਲ ਮੁਲਾਕਾਤ ਵੀ ਕੀਤੀ ਜਾ ਰਹੀ ਹੈ। ਫੋਲ ਨੇ ਸਵੀਕਾਰ ਕੀਤਾ ਕਿ ਸੰਭਵ ਹੈ ਕਿ ਟੋਰਾਂਟੋ, ਪੀਲ ਰੀਜਨ ਤੇ ਆਟਵਾ ਲਈ ਇਕੱਠ ਕਰਨ ਦੀ ਸੀਮਾ ਘਟਾ ਦਿੱਤੀ ਜਾਵੇ, ਤੇ ਉਨ੍ਹਾਂ ਆਖਿਆ ਕਿ ਇਨ੍ਹਾਂ ਥਾਵਾਂ ਤੇ ਮੇਅਰਜ਼ ਨਾਲ ਉਨ੍ਹਾਂ ਵੱਲੋਂ ਇਸ ਬਾਬਤ ਗੱਲ ਵੀ ਕਰ ਲਈ ਗਈ ਹੈ। ਤੇ ਆਪਣੀ ਰੋਜ਼ਾਨਾ ਕੋਵਿਡ-19 ਬਰੀਫਿੰਗ ਵਿੱਚ ਫੋਰ ਨੇ ਆਖਿਆ ਕਿ ਜਦੋਂ ਨੀਤੀਆਂ ਅਤੇ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਦੀ ਗੱਲ ਆਉਂਦੀ ਹੈ ਤਾਂ ਅਸੀਂ ਸਾਰੇ 99.9% ਇੱਕ ਰਾਏ ਰੱਖਦੇ ਹਾਂ ਤੇ ਅਸੀਂ ਤੇਜ਼ੀ ਨਾਲ इस पासे काम करना चाहते हैं। प्रीमियर ने आख्या कि जुर्माने प्रोविंशियल अधिकार खेत्र विच आउंदे ने, इसलिए इन्हां नूं लागू करने फैडरल सरकार उत्ते निर्भर नहीं रहना होगा। एम पी स्टैंड चो दे ब्याह विच हिस्सा लैण दे संबंध विच जदों फोर्ड तों सवाल पुछे गए तां उन्हां आख्या कि उह ब्याह विच सारे प्रोटोकॉल की पालना की गई सी। हरेक व्यक्ति ने उस कमरे में मास्क लाया हुआ सी। सेहत मंत्री क्रिस्टिन एलियट ने आख्या कि फोर्ड सरकार सैकेंड वेव लई खास तौर उत्ते जो टेस्टिंग ते हस्पताल की समर्था का सवाल आउंदा है पूरी तरह तैयार है। ते कल भी मैं तुहाडे नाल खबर सांझी कीती सीगी कि अगली जिहड़ी कोविड 19 दे टेस्ट इस समय वड्डियां लाइनां लग रहियां ने। कल जदों वुडवाइन दे एरिया दे कोल दी लंघे तां एडी वड्डी लाइन, मेरा ख्याल 8-10 लंबियां लाइनां सन कारां दीआं, ते इसे तरह ही होरां थावां दे उत्ते लंबियां लाइनां लग रहियां ने। लोक वड्डी तादाद च टेस्ट करवाउण जा रहे ने ते लोक अडीक नहीं करना चाहते इन्ना समा लाइन दे विच खड़ के जिहड़े पैदल जा रहे ने, उह खास तौर दे उत्ते क्योंकि मौसम ठंडा होण जा रहा। सो फार्मेसियां तक किट्स पहुंचाईआं जा रहीआं तां जो कि फार्मेसियां टैसट कर सकन तुहाडे कोविड 19 दे टैसट। सो काफी तेजी दे नाल काम करन दी गल सरकार वल्लों कीती जा रही है। सो अर्चन ग्रोवर जी नाल गलबात करांगा, उस तों बाद वड्डी खबर कल दी है 6 मिलियन डालर दा खुलासा होया है। 6 मिलियन डालर राज ग्रेवाल जदों मैंबर पार्लीमेंट सन तां उन्हां वल्लों 6 मिलियन डालर लोकां तों उधारा लिया गया, लोन लिया गया। राज ग्रेवाल ने अपनी 1 मिलियन डालर दी गल कबूली सी ते वी कबूलिया सी कि मैं वापस कर दिते ने, पर कल सीटीवी ने खुलासा कीता है कि इट वाज 6 मिलियन डालर। वड्डी रकम, एक एमपी नूं कौन 6 मिलियन डालर इस तरह उधारा देवेगा? इस दे उत्ते समें वड्डे सवाल ने चल रहे ने कि इन्ना कुछ होण दे बाद भी बावजूद भी लिबरल विप्स नूं इस चीज़ का पता क्यों नहीं लग्या कि साडा मैंबर पार्लीमेंट कर की रहा वा? इस दे उत्ते भी सवाल किए जा रहे ने। ते नाल दी नाल कुछ एक होर जिहड़े लिबरल आगू ने उन्हां नूं एथिक कमिशन वल्लों गिल्टी पाया गया ते रोक ला दित्ती गई है कि उह अमेरिका दे एक साबका अंबैसडर दे नाल होर नहीं मिलणगे एक साल दे लई। ये वड्डियां खबरां लेके चल के तुहाडे नाल साझा करांगा। लेकिन इस समय हरचरण ग्रोवर जी ने मेरे नाल, ग्रोवर साहब जी आनु प्रोग्राम विच।
थैंक यू वेरी मच जगदीश जी, मेरी तरफों सारे लिसनर्स नूं गुड मॉर्निंग, सत श्री अकाल जी।
जी ग्रोवर साहब, एक सवाल आउंदा है कैपिटल गेन दा।
जी जी,
जिन्हें इन्वेस्टर ने जिन्हें नाल साडा वाह पैंदा है कैपिटल गेन दे उत्ते असीं अक्सर गल करदे आं, तुसीं कैपिटल गेन दे उत्ते होर तुसीं डिटेल दे विच गल करनी है। सो इस तों पहलां मैं कैपिटल गेन नूं थोड़ा अग्गे तुहाडे नाल होर डिस्कस करां, पहला मेरा तुहानूं इह क्वेश्चन होवेगा, किसी ने अज कांडो बुक करवाई है 6 लाख डालर की, 4 साल नूं उहदी क्लोजिंग है, 4 साल नूं उह 7 लाख की बेच रहा ते 1 लाख डालर उहनूं असाइनमेंट्स की सेल उत्ते मिल रहा वा,
जी जी,
कि उस दे उत्ते कैपिटल गेन टैक्स लगेगा?
हाँ जी जगदीश जी, मैं थोड़ा डिटेल जिन्हों एक्सप्लेन करता कि पहली गल तो कैपिटल गेन हैगा की है। कैपिटल गेन बेसिकली जो भी तुहाडी एप्रीशिएशन हैगी है कैपिटल प्रॉपर्टी के उत्ते, जो भी तुहाडी इनकम हो रही है, और वो इनकम तदी हैगी कि जदों तुसी उस प्रॉपर्टी नूं जिहड़ी कि कैपिटल प्रॉपर्टी हैगी है तुसी सैल करना हैगा। ते सेल करन दे उते हुण दो चीज़ां हैगियां कि भी एक ते तुसी उस प्रॉपर्टी दा यूज किस परपज लई तुसी करना सी एक्चुअली, या तो तुसी ऑलरेडी अगर तुसी प्रॉपर्टी च रह रहे सी तां तुसी की यूज कीता सी, दो चीज़ां आंदियां उहदे ते हैगा कि एक तुसी उहनूं अपने प्रिंसिपल रेजिडेंस परपज लई ले लिया
सी,
दूजा हैगा कि तुसी तुहाडी जिहड़ी इंटेंट सी ओह उहनूं इनवेस्टमेंट दे परपज लई, प्योरली इनवेस्टमेंट परपज दे लई आए सी। डजंट मैटर कि तुहाडे कोल अपना घर हैगा सी नहीं हैगा सी, तुसी सिर्फ उहनूं इनवेस्टमेंट दे लई लिया सी। जिहड़ा प्रिंसिपल रेजिडेंस हैगा उहदे लिए अगर कोई प्रिंसिपल रेजिडेंस डेजिनेट कर दिंदा तां उहनूं कोई टैक्स देण दी लोड़ नहीं पैंदी, कैपिटल गेन जिहड़ी एप्रीसीएशन हैगी है उहदे ते कोई तरह टैक्स नहीं लगदा। लेकिन प्रिंसिपल रेजिडेंस दे लई इह जरूरी हैगा कि भी तुहाडी ओनरशिप होए उस घर की, ਤੇ ਦੂਜਾ ਇਹ ਜ਼ਰੂਰੀ ਹੁੰਦਾ ਕਿ ਤੁਸੀਂ ਜਾਂ ਤੁਹਾਡੇ ਫੈਮਿਲੀ ਦੇ ਮੈਂਬਰ ਜਿਹੜੇ ਹੈਗੇ ਆ ਉਸ ਘਰ ਦੇ ਅੰਦਰ ਰਹਿਣੇ ਚਾਹੀਦੇ ਹੈਗੇ ਆ। ਇਹ ਨਹੀਂ ਕਿ ਤੁਸੀਂ ਘਰ ਨੂੰ ਅਗਰ ਕਿਰਾਏ ਤੇ ਦਿੱਤਾ ਹੋਇਆ ਤੁਸੀਂ ਕਲੇਮ ਕਰ ਲਓ ਕਿ ਵੀ ਅਸੀਂ ਉਹ ਘਰ ਪ੍ਰਿੰਸੀਪਲ ਰੈਜੀਡੈਂਸ ਹੈਗਾ ਸਾਡਾ, ਐਸ ਸੱਚ ਉਹ ਨਹੀਂ ਕਲੇਮ ਕੀਤਾ ਜਾ ਸਕਦਾ। ਔਰ ਇਹ ਜ਼ਰੂਰੀ ਵੀ ਨਹੀਂ ਹੈਗਾ ਕਿ ਉਹ ਜਿਹੜਾ ਘਰ ਤੁਸੀਂ ਪ੍ਰਿੰਸੀਪਲ ਰੈਜੀਡੈਂਸ ਆਪਣਾ ਕਲੇਮ ਕਰਨਾ ਹੈ ਉਹ ਘਰ ਆਪਣਾ ਸ਼ਹਿਰ ਦੇ ਅੰਦਰ ਹੀ ਹੋਏ। ਉਹ ਤੁਹਾਡਾ ਕੋਈ ਵਕੇਸ਼ਨ ਪ੍ਰੋਪਰਟੀ ਵੀ ਹੋ ਸਕਦੀ, ਯਾਨੀ ਕੋਈ ਕਾਟੇਜ ਵੀ ਤੁਹਾਡਾ ਉਹ ਹੋ ਸਕਦਾ ਹੈ। ਇੱਕ ਟਾਈਮ ਦੇ ਅੰਦਰ ਤੁਹਾਨੂੰ ਇੱਕ ਹੀ ਜਿਹੜੀ ਹੈ ਪ੍ਰੋਪਰਟੀ ਉਹ ਅਲਾਊ ਹੁੰਦੀ ਹੈ, ਇਹਦੇ ਪ੍ਰਿੰਸੀਪਲ ਰੈਜੀਡੈਂਸ ਡਿਕਲੇਅਰ ਕੀਤੀ ਜਾ ਸਕਦੀ ਹੈ। ਔਰ ਜਿਹੜੀ ਇਨਵੈਸਟਮੈਂਟ ਵਾਲੀ ਹੈਗੀ ਉਹਦੇ ਵਿੱਚ ਅਕਸਰ ਸਾਨੂੰ ਇਹ ਕਨਫਿਊਜ਼ਨ ਰਹਿੰਦਾ ਹੈ ਕਿ ਵੀ ਉਹ ਸਾਡੀ ਜਿਹੜੀ ਪ੍ਰੋਫਿਟ ਹੈਗੀ ਹੈ ਇਨਵੈਸਟਮੈਂਟ ਪ੍ਰੋਪਰਟੀ ਦੇ ਉੱਤੇ ਸੈੱਲ ਕਰਨ ਦੇ ਉੱਤੇ ਕਿ ਵੀ ਉਹ ਸਾਡਾ ਕੈਪੀਟਲ ਗੇਨ ਹੈਗਾ ਜਾਂ ਸਾਡੀ ਉਹ ਬਿਜ਼ਨਸ ਦੀ ਇਨਕਮ ਮੰਨੀ ਜਾਣੀ ਹੈ। ਐਕਚੁਅਲੀ ਦੋਨਾਂ ਵਿੱਚ ਜਿਹੜਾ ਸਭ ਤੋਂ ਵੱਡਾ ਫਰਕ ਅਗਰ ਦੇਖਿਆ ਜਾਏ ਉਹ ਟੈਕਸ ਦਾ ਰੇਟ ਹੈਗਾ। ਐਕਚੁਅਲੀ ਜੇ ਅਸੀਂ ਉਹਨੂੰ ਕਹਿੰਦੇ ਹਾਂ ਜੀ ਕੈਪੀਟਲ ਗੇਨ ਹੈਗਾ ਤਾਂ ਸਾਨੂੰ ਇਨਕਮ ਦਾ ਸਿਰਫ 50% ਹੀ ਜਿਹੜਾ ਹੈ ਟੈਕਸ ਦੇਣਾ ਪੈਂਦਾ ਹੈ। ਜੇ ਅਸੀਂ ਉਹਨੂੰ ਕਹਿੰਦੇ ਜੀ ਬਿਜ਼ਨਸ ਇਨਕਮ ਹੈਗਾ ਤੇ ਸਾਨੂੰ ਪੂਰੇ ਦੇ ਪੂਰੇ 100% ਦੇ ਉੱਤੇ ਜਿਹੜਾ ਹੈ ਸਾਨੂੰ ਟੈਕਸ ਜਿਹੜਾ ਹੈ ਉਹ ਦੇਣਾ ਪੈਂਦਾ। ਹੁਣ ਜਿੱਥੇ ਤੁਹਾਡਾ ਇਗਜ਼ਾਮਪਲ ਹੈਗਾ ਕਿ ਵੀ ਕਿਸੇ ਨੂੰ 4 ਸਾਲ ਦੇ ਅੰਦਰ ਅਗਰ $1,00,000 ਦਾ ਪ੍ਰੋਫਿਟ ਹੋ ਗਿਆ, ਮੈਂ ਅਸਾਈਨਮੈਂਟ ਦੇ ਉੱਤੇ ਵੀ ਆਉਂਦਾ ਲੇਕਿਨ ਮੈਂ ਜਸਟ ਜਨਰਲ ਇੱਕ ਤੁਹਾਨੂੰ ਦੱਸਾਂ ਕਿ ਵੀ ਅਗਰ ਕਿਸੇ ਨੂੰ $1,00,000 ਦਾ ਪ੍ਰੋਫਿਟ ਹੋ ਜਾਂਦਾ ਹੈ ਔਰ ਅਗਰ ਤੁਸੀਂ ਉਹਨੂੰ ਕੈਪੀਟਲ ਗੇਨ ਡੈਜ਼ਿਗਨੇਟ ਕਰਦੇ ਹੋ ਤਾਂ ਤੁਹਾਨੂੰ ਸਿਰਫ 50,000 ਦੇ ਉੱਤੇ ਹੀ ਟੈਕਸ ਦੇਣਾ ਪੈਂਦਾ ਹੈ। ਯਾਨੀ ਅਗਰ ਤੁਸੀਂ ਸਪੋਜ਼ ਕਰੋ ਕਿ 20% ਟੈਕਸ ਰੇਟ ਬ੍ਰੈਕਟ ਦੇ ਅੰਦਰ ਹੋ, ਕਿਉਂਕਿ ਪਰਸਨਲ ਲੈਵਲ ਦੇ ਉੱਤੇ ਕੀ ਹੁੰਦਾ ਕਿ ਤੁਹਾਡੇ ਟੈਕਸ ਦੇ ਬ੍ਰੈਕਟ ਹੁੰਦੇ ਆ ਐਕਚੁਅਲੀ ਕਿ ਤੁਸੀਂ 20% ਟੈਕਸ ਦੇ ਰਹੇ ਹੋ ਜਾਂ 30% ਦੇ ਰਹੇ ਹੋ ਜਾਂ 40% ਦੇ ਰਹੇ ਹੋ ਜਾਂ 50% ਦੇ ਰਹੇ ਹੋ ਜਾਂ ਉਸ ਤੋਂ ਜ਼ਿਆਦਾ 55% ਦੇ ਰਹੇ ਹੋ। ਤੇ ਜੇ ਤੁਸੀਂ ਸਪੋਜ਼ ਕਰੋ ਅਗਰ ਮਿਨੀਮਮ 20% ਬ੍ਰੈਕਟ ਦੇ ਅੰਦਰ ਆਉਂਦੇ ਹੋ ਔਰ ਤੁਸੀਂ $1,00,000 ਦਾ ਪ੍ਰੋਫਿਟ ਹੈਗਾ ਤੁਹਾਡਾ ਪ੍ਰੋਪਰਟੀ ਦੇ ਅੰਦਰ ਤਾਂ ਸਿਰਫ ਤੁਸੀਂ $10,000 ਹੀ ਟੈਕਸ ਦੇਣਾ ਹੈਗਾ ਉਸ ਕੇਸ ਦੇ ਅੰਦਰ। ਔਰ ਸਪੋਜ਼ ਕਰੋ ਕਿ ਜੇ ਤੁਸੀਂ 40% ਬ੍ਰੈਕਟ ਦੇ ਅੰਦਰ ਆਉਂਦੇ ਹੋ ਤਾਂ ਤੁਸੀਂ $1,00,000 ਦੇ ਉੱਤੇ ਸਿਰਫ 20,000 ਹੀ ਟੈਕਸ ਦੇਣਾ ਹੈ, ਕਿਉਂਕਿ ਤੁਸੀਂ 50% ਵਾਲੇ ਪੋਰਸ਼ਨ ਦੇ ਉੱਤੇ ਹੀ ਟੈਕਸ ਦੇਣਾ ਹੈ। ਜਿਹੜਾ ਰਿਮੇਨਿੰਗ 50% ਹੈਗਾ ਉਹ ਤੁਹਾਡਾ ਪ੍ਰੋਫਿਟ ਜਿਹੜਾ ਹੈਗਾ ਉਹ ਟੈਕਸ ਫ੍ਰੀ ਹੈਗਾ, ਚਾਹੇ ਤੁਸੀਂ ਉਹਨੂੰ ਇੰਡੀਵਿਜੁਅਲ ਨਾਮ ਤੇ ਕਰ ਰਹੇ ਹੋ ਜਾਂ ਤੁਸੀਂ ਉਹਨੂੰ ਕਾਰਪੋਰੇਸ਼ਨ ਦੇ ਉੱਤੇ ਕਰ ਰਹੇ ਹੋ, ਇਸ ਚੀਜ਼ ਦਾ ਕੋਈ ਫਰਕ ਨਹੀਂ ਪੈਂਦਾ। ਐਕਚੁਅਲੀ 50% ਦੇ ਉੱਤੇ ਹੀ ਤੁਹਾਡਾ ਜਿਹੜਾ ਹੈ ਉਹ ਟੈਕਸ ਲੱਗਦਾ ਹੈ। ਹੁਣ ਬੇਸਿਕਲੀ ਕੀ ਹੁੰਦਾ ਕਿ ਕੈਪੀਟਲ ਗੇਨ ਹੈ ਜਾਂ ਬਿਜ਼ਨਸ ਇਨਕਮ ਹੈ ਉਹਦੀ ਅਗਰ ਮੈਂ ਸੀਆਰਈ ਦੀ ਉਸ ਤੇ ਜਾਵਾਂ, ਉਸ ਤੋਂ ਪਹਿਲੇ ਤੁਹਾਡੇ ਮੈਂ ਕੁਐਸਚਨ ਦਾ ਅਗਰ ਮੈਂ ਆਨਸਰ ਕਰਾਂ ਕਿ ਵੀ ਉਹ ਜਿਹੜਾ ਅਸਾਈਨਮੈਂਟ ਵਾਲੀ ਸਿਚੁਏਸ਼ਨ ਹੈਗੀ ਹੈ ਕਿ ਉਹਨੂੰ ਵੀ ਕੈਪੀਟਲ ਗੇਨ ਮੰਨਿਆ ਜਾਏਗਾ ਜਾਂ ਨਹੀਂ ਜਾਏਗਾ। ਦੇਖੋ ਅਸਾਈਨਮੈਂਟ ਦਾ ਅਗਰ ਤੇ ਟਾਈਮ ਡੂਰੇਸ਼ਨ ਲੰਬਾ ਹੈਗਾ ਔਰ ਉਹਦੇ ਵਿੱਚ ਜਿਹੜਾ ਸਭ ਤੋਂ ਵੱਡੀ ਚੀਜ਼ ਦੇਖਣ ਵਾਲੀ ਇਹ ਹੈਗੀ ਹੈ ਕਿ ਤੁਸੀਂ ਜਦੋਂ ਬੁੱਕ ਕਰਾਇਆ ਸੀ ਆਪਣਾ ਘਰ ਤਾਂ ਉਹ ਕਿਸ ਪਰਪਸ ਲਈ ਕਰਾਇਆ ਸੀ, ਕਿ ਸਿਰਫ ਪ੍ਰੋਫਿਟ ਲੈਣ ਦੇ ਲਈ ਕਰਾਇਆ ਸੀ ਤਾਂ ਫਿਰ ਆਈ ਡਾਊਟ ਕਿ ਉਹ ਤੁਹਾਡਾ ਕੈਪੀਟਲ ਗੇਨ ਵਿੱਚ ਕਾਊਂਟ ਹੁੰਦਾ। ਲੇਕਿਨ ਅਗਰ ਤੁਸੀਂ ਤੁਹਾਡੀ ਇੰਟੈਂਟ ਸੀ ਕਿ ਤੁਸੀਂ ਉਹਨੂੰ ਲੌਂਗ ਟਾਈਮ ਲਈ ਰੱਖਣਾ ਸੀ ਐਕਚੁਅਲੀ, ਔਰ 4 ਸਾਲ ਆਪਣੇ ਆਪ ਵਿੱਚ ਇੱਕ ਲੰਬਾ ਡੂਰੇਸ਼ਨ ਵੀ ਹੈਗਾ, ਤੇ ਅਗਰ ਤੁਹਾਡੀ ਇੰਟੈਂਟ ਸੀ ਕਿ ਤੁਸੀਂ ਇਹਨੂੰ ਲੌਂਗ ਟਰਮ ਲਈ ਇਨਵੈਸਟਮੈਂਟ ਲਈ ਲੈਣੀ ਸੀ ਕਿ ਜਿਹਦੇ ਵਿੱਚ ਤੁਸੀਂ ਪ੍ਰੋਪਰਟੀ ਨੂੰ ਅੱਗੇ ਰੈਂਟ ਤੇ ਦੇਣਾ ਸੀ ਔਰ ਤੁਸੀਂ ਉਸ ਤੋਂ ਸਿਰਫ ਰੈਂਟਲ ਇਨਕਮ ਕਰਨੀ ਸੀ ਔਰ ਬਾਅਦ ਵਿੱਚੋਂ ਤੁਸੀਂ ਉਹਦੀ ਐਪਰੀਸੀਏਸ਼ਨ ਜਿਹੜੀ ਆ ਇਨਕਮ ਅਰਨ ਕਰਨੀ ਸੀ ਤਾਂ ਤੁਸੀਂ ਉਹਨੂੰ ਕੈਪੀਟਲ ਗੇਨ ਦੀ ਕੈਟੇਗਰੀ ਦੇ ਅੰਦਰ ਫਿੱਟ ਕਰ ਸਕਦੇ ਹੈਗੇ ਐਕਚੁਅਲੀ। ਲੇਕਿਨ ਅਗਰ ਤੁਹਾਡੀ ਇੰਟੈਂਟ ਸ਼ਾਰਟ ਟਰਮ ਉਹਦੇ ਸਿਰਫ ਆਪਣਾ ਪ੍ਰੋਫਿਟ ਲੈਣ ਦੀ ਹੀ ਸੀ ਤਾਂ ਤੁਹਾਡੀ ਜਿਹੜੀ ਹੈਗੀ ਹੈ ਉਹ ਬਿਜ਼ਨਸ ਇਨਕਮ ਵਿੱਚ ਉਹ ਕਾਊਂਟ ਹੁੰਦੀ ਹੈ ਐਕਚੁਅਲੀ। ਵੈਸੇ ਮੋਸਟਲੀ ਟੈਕਸ ਪੇਅਰ ਤੇ ਉਹਨੂੰ ਕੈਪੀਟਲ ਗੇਨ ਲੈ ਕੇ ਹੀ ਚੱਲਦੇ ਹੈਗੇ ਆ, ਲੇਕਿਨ ਬਾਅਦ ਵਿੱਚੋਂ ਜਦੋਂ ਅਗਰ ਆਡਿਟ ਆਉਂਦੀ ਆ ਤਾਂ ਸੀਆਰਏ ਫਿਰ ਉਸ ਚੀਜ਼ ਨੂੰ ਜਿਹੜੀ ਆ ਉਹ ਡਿਫਰੈਂਟ ਤਰੀਕੇ ਦੇ ਨਾਲ ਅਸੈਸ ਕਰ ਲੈਂਦੀ ਹੈਗੀ ਹੈ ਐਕਚੁਅਲੀ
ਜੀ। ਇੱਕ HST ਨਾਲ ਵੀ ਸਵਾਲ ਪੁੱਛ ਲਵਾਂ ਤੁਹਾਨੂੰ
ਜੀ, ਪੁੱਛ ਲਓ ਕੋਈ ਗੱਲ ਨਹੀਂ।
ਰੀਸੈਂਟਲੀ ਮੇਰੇ ਕਲਾਇੰਟ ਨੇ ਘਰ ਆਪਣਾ ਕਲੋਜ਼ ਕਰਵਾਇਆ
ਜੀ,
ਔਰ ਉਹਦਾ ਪ੍ਰਿੰਸੀਪਲ ਰੈਜੀਡੈਂਸ ਨਹੀਂ ਹੈਗਾ ਤੇ ਉਹਨੇ ਉਹ ਪ੍ਰਿੰਸੀਪਲ ਰੈਜੀਡੈਂਸ ਦੇ ਤੌਰ ਦੇ ਉੱਤੇ ਕਹਿਤਾ ਕਿ ਮੈਂ HST ਨਹੀਂ ਦੇਣੀਗੀ, ਇਹ ਮੈਂ ਆਪ ਰੱਖਣਾ ਘਰ
ਜੀ।
ਤੇ ਅੱਗੇ ਉਹਨੇ ਮੈਨੂੰ ਦੱਸਿਆ ਕਿ ਮੈਂ ਇਹਨੂੰ Airbnb ਵਾਲਿਆਂ ਨਾਲ ਇਹਨੂੰ ਲਿਸਟ ਕਰਾਂਗਾ ਤੇ ਤਾਂ ਜੋ ਕਿ ਉੱਥੇ ਕੋਈ ਪਰਮਾਨੈਂਟ ਐਡਰੈਸ ਨਾ ਹੋਵੇ ਤੇ ਮੈਂ ਆਪ ਦਾ ਐਡਰੈਸ ਉੱਥੇ ਦਾ ਦੇਵਾਂਗਾ ਕਿ ਮੈਂ ਉੱਥੇ ਮੂਵ ਹੋ ਗਿਆ, ਪਰ ਉਹਨੂੰ ਮੈਂ ਸ਼ਾਰਟ ਟਰਮ ਰੈਂਟਲ ਦੇ ਲਈ ਲੋਕਾਂ ਨੂੰ ਰੈਂਟ ਦੇ ਉੱਤੇ ਦੇਵਾਂਗਾ ਕਿ ਕੋਈ ਕਿਸੇ ਦਾ ਪਰਮਾਨੈਂਟ ਐਡਰੈਸ ਉੱਥੇ ਨਾ ਹੋਵੇ। ਵਿਲ CRA ਫਾਈਨ ਹਿਮ ਆਊਟ ਕਿ ਬਈ ਇਸ ਨੇ ਆਹ ਕੀਤਾ ਤੇ ਇਹ ਤੋਂ ਅਸੀਂ HST ਵਾਪਸ ਲਈਏ?
ਦੇਖੋ ਇਸ ਤਰ੍ਹਾਂ ਹੈਗਾ ਕਿ ਜਦੋਂ ਉਹਨਾਂ ਨੇ ਡਿਕਲੇਅਰ ਕੀਤਾ ਬੇਸਿਕਲੀ ਕਿ ਵੀ ਅਸੀਂ ਪ੍ਰਿੰਸੀਪਲ ਆਪਣਾ ਘਰ ਉਹਦੇ ਚ ਰਹਿਣਾ ਹੈਗਾ ਉਹਦੇ ਤੇ ਅਚਰ ਚ ਨਹੀਂ ਲੱਗਣੀ ਤਾਂ ਬੇਸਿਕਲੀ ਔਰ ਉਹਨਾਂ ਨੇ ਫਿਰ ਉਸ ਤੋਂ ਬਾਅਦ ਉਹਨੂੰ ਏਅਰ ਬੀਟੂ ਵਾਲਿਆਂ ਨੂੰ ਦੇ ਦਿੱਤਾ ਐਕਚੁਲੀ ਬੇਸਿਕਲੀ ਜਦੋਂ ਤੁਸੀਂ ਏਅਰ ਬੀ ਇੰਟੂ ਵਾਲਿਆਂ ਨੂੰ ਦੇ ਦਿੱਤਾ ਤੇ ਤੁਸੀਂ ਆਟੋਮੈਟਿਕਲੀ ਕਮਰਸ਼ੀਅਲ ਐਕਟੀਵਿਟੀ ਦੇ ਅੰਦਰ ਆ ਗਏ ਐਚ ਐਸ ਟੀ ਤੁਹਾਡਾ ਤਦ ਹੀ ਲੱਗਦਾ ਹੈ ਕਿ ਜਦੋਂ ਕੋਈ ਤੁਹਾਡੀ ਟੈਕਸੇਬਲ ਸਪਲਾਈ ਹੋਏ ਤੇ ਜਦੋਂ ਤੁਸੀਂ ਉਸ ਘਰ ਵਿੱਚ ਰਹੇ ਹੀ ਨਹੀਂ ਖੁਦ ਰਹੇ ਹੀ ਨਹੀਂ ਦੇਖੋ ਉਹਦੇ ਵਿੱਚ ਇਹ ਹੁੰਦਾ ਕਿ ਤੁਸੀਂ ਰਹੋ ਜਾਂ ਤੁਹਾਡਾ ਕੋਈ ਅਗਰ ਕਿਰਾਏਦਾਰ ਵੀ ਅਗਰ ਰਹਿੰਦਾ ਹੈ ਲੌਂਗ ਟਰਮ ਪੁਆਇੰਟ ਆਫ ਵਿਊ ਦੇ ਨਾਲ ਯਾਨੀ ਕਮ ਤੋਂ ਕਮ ਤੁਹਾਡੇ ਕੋਲ ਇੱਕ ਸਾਲ ਦੀ ਲੀਸ ਹੋਣੀ ਜ਼ਰੂਰੀ ਹੈਗੀ ਹੈ ਤੇ ਅਗਰ ਉਹ ਇੱਕ ਸਾਲ ਦੀ ਲੀਸ ਹੁੰਦੀ ਹੈ ਤੇ ਉਹਦੇ ਵਿੱਚ ਸੀ ਆਰ ਏ ਇਸ ਚੀਜ਼ ਨੂੰ ਮੰਨ ਲੈਂਦਾ ਕਿ ਵੀ ਤੁਹਾਡੀ ਜਿਹੜੀ ਉਹ ਘਰ ਦੀ ਸਪਲਾਈ ਸੀ ਉਹ ਐਗਜ਼ੈਂਪਟ ਸਪਲਾਈ ਵਿੱਚ ਆ ਜਾਂਦੀ ਹੈ ਕਿਉਂਕਿ ਉਹਦਾ ਜਿਹੜਾ ਮੇਨ ਪਰਪਸ ਸੀ ਉਹ ਰੈਜ਼ੀਡੈਂਸ਼ੀਅਲ ਲਈ ਆ ਜਾਂਦਾ ਲੇਕਿਨ ਜਿੱਥੇ ਤੁਸੀਂ ਏਅਰ ਬੀਟੀ ਵਾਲਿਆਂ ਨੂੰ ਦੇ ਦਿੱਤਾ ਉਹ ਘਰ ਉਹਦਾ ਪਰਪਸ ਹੀ ਸ਼ਾਰਟ ਟਰਮ ਹੋ ਗਿਆ ਤੇ ਉਹ ਆਟੋਮੈਟਿਕਲੀ ਕਮਰਸ਼ੀਅਲ ਯੂਜ਼ ਵਿੱਚ ਆ ਗਿਆ ਇਸ ਤਰੀਕੇ ਨਾਲ ਚਾਹੇ ਤੁਸੀਂ ਉਹਦੇ ਚ ਰੈਜ਼ੀਡੈਂਸ਼ੀਅਲ ਰਹਿ ਰਹੇ ਹੋ ਲੇਕਿਨ ਉਹਦੀ ਐਕਟੀਵਿਟੀ ਜਿਹੜੀ ਹੈ ਉਹ ਕਮਰਸ਼ੀਅਲ ਉਹਦੇ ਚ ਆ ਗਈ ਉਹ ਜਿਹੜੇ ਹੈ ਆਟੋਮੈਟਿਕਲੀ ਜਿਹੜਾ ਹੈ ਉਹ ਐਚ ਐਫ ਟੀ ਦੀ ਵਿਊ ਵਿੱਚ ਆ ਜਾਂਦੇ ਹੈ ਆਲਰੇਡੀ
ਤੇ ਸੀ ਆਰ ਏ ਨੂੰ ਇਸ ਚੀਜ਼ ਦਾ ਪਤਾ ਲੱਗ ਜਾਵੇਗਾ
ਦੇਖੋ ਸੀ ਆਰ ਏ ਦੇ ਕੋਲ ਕਾਫੀ ਸਾਰੇ ਰਿਸੋਰਸਿਸ ਹੈਗੇ ਆ ਟੂਲਸ ਹੈਗੇ ਆ ਜਿਹਦੇ ਨਾਲ ਉਹ ਪਤਾ ਲਗਾ ਲੈਂਦੇ ਹੈਗੇ ਐਕਚੁਲੀ ਅਕਸਰ ਉਹ ਕੀ ਕਰਦੇ ਆ ਕਿ ਤੁਹਾਨੂੰ ਉਹ ਲੈਟਰ ਭੇਜ ਦਿੰਦੇ ਆ ਇਨਫੋਰਮੇਸ਼ਨ ਉਹਨਾਂ ਦੇ ਕੋਲ ਸਾਰੀ ਹੁੰਦੀ ਹੈ ਲੇਕਿਨ ਉਹ ਤੁਹਾਨੂੰ ਲੈਟਰ ਭੇਜ ਦਿੰਦੇ ਆ ਪੁੱਛਦੇ ਕਿ ਤੁਹਾਡੇ ਕੋਲ ਕੋਈ ਪ੍ਰੋਪਰਟੀ ਹੈਗੀ ਆ ਤੁਸੀਂ ਕੋਈ ਪ੍ਰੋਪਰਟੀ ਸੇਲ ਕੀਤੀ ਹੈ ਤੇ ਉਹ ਤੁਹਾਡੇ ਕੋਲ ਜਿਹੜੀ ਆ ਲਿਸਟਿੰਗ ਵਿਸਟਿੰਗ ਸਾਰੀ ਉਹਨਾਂ ਦੇ ਕੋਲ ਪਈ ਹੁੰਦੀ ਹੈ ਕਿ ਐਮ ਐਲ ਐਸ ਦੀ ਡਾਟਾ ਸਭ ਕੁਛ ਹੁੰਦਾ ਉਹਨਾਂ ਦੇ ਮੇਰੇ ਕਿੰਨੇ ਹੀ ਕੇਸਿਸ ਦੇ ਅੰਦਰ ਹੋਇਆ ਕਿ ਜਦੋਂ ਮੇਰੇ ਤੋਂ ਕਲਾਇੰਟ ਆਉਂਦੇ ਆ ਤੇ ਪੁੱਛਦੇ ਜੀ ਇਸ ਤਰੀਕੇ ਨਾਲ ਲੈਟਰ ਆਇਆ ਉਹ ਜਦੋਂ ਸੀ ਆਰ ਏ ਦੇ ਨਾਲ ਬਾਅਦ ਚੋਂ ਡਿਸਕਸ਼ਨ ਕੀਤੀ ਜਾਂਦੀ ਹੈ ਤੇ ਉਹ ਕਹਿੰਦੇ ਕਿ ਸਾਡੇ ਕੋਲ ਦੇਖੋ ਸਾਡੇ ਕੋਲ ਹੈਗੀ ਹੈ ਸਾਰੀ ਇਨਫੋਰਮੇਸ਼ਨ ਅਸੀਂ ਟੈਸਟ ਕਰਨਾ ਚਾਹੁੰਦੇ ਹਾਂ ਤੁਹਾਨੂੰ ਕਿ ਵੀ ਤੁਸੀਂ ਉਹ ਚੀਜ਼ ਦੀ ਸਹੀ ਇਨਫੋਰਮੇਸ਼ਨ ਦੇ ਰਹੇ ਹੋ ਨਹੀਂ ਦੇ ਰਹੇ ਜਦੋਂ ਤੁਸੀਂ ਨਹੀਂ ਦੇ ਰਹੇ ਤੇ ਤੁਸੀਂ ਆਟੋਮੈਟਿਕਲੀ ਜਿਹੜੀ ਆ ਮਿਸਰੈਪ੍ਰੈਜੈਂਟੇਸ਼ਨ ਦੇ ਘੇਰੇ ਵਿੱਚ ਬੜੀ ਸ਼ੁਰੂ ਵਿੱਚ ਹੀ ਪੈ ਜਾਂਦੇ ਉਹਦੇ ਵਿੱਚ ਤੇ ਉਹ ਕੀ ਹੈਗਾ ਕਿ ਉਹਨਾਂ ਦਾ ਕੇਸ ਬੜਾ ਸਟਰੋਂਗ ਹੋ ਜਾਂਦਾ ਸ਼ੁਰੂ ਤੋਂ ਹੀ ਐਕਚੁਅਲੀ ਕੱਲ ਨੂੰ ਤੁਸੀਂ ਕੋਰਟ ਵੀ ਜਾਂਦੇ ਹੋ ਤੇ ਉਹਨਾਂ ਦੇ ਕੋਲ ਹੁੰਦਾ ਕਿ ਦੇਖੋ ਉਹਨਾਂ ਨੇ ਪਹਿਲੇ ਸਟਾਰਟਿੰਗ ਦੇ ਅੰਦਰ ਹੀ ਸਾਨੂੰ ਇਨਫੋਰਮੇਸ਼ਨ ਗਲਤ ਦਿੱਤੀ ਹੈਗੀ ਤੇ ਉਹ ਚੱਕਰ ਹੁੰਦਾ ਐਕਚੁਅਲੀ ਇਸ ਲਈ ਅਗਰ ਤੁਸੀਂ ਉਹਨੂੰ ਸ਼ੁਰੂ ਤੋਂ ਸਹੀ ਇਨਫੋਰਮੇਸ਼ਨ ਦਿਓ ਤੁਸੀਂ ਕੀ ਕਰੋ ਕਿ ਅਗਰ ਇਸ ਚ ਕੋਈ ਸਿਚੁਏਸ਼ਨ ਆਉਂਦੀ ਵੀ ਹੈਗੀ ਹੈ ਤੁਸੀਂ ਘਰ ਨੂੰ ਪਹਿਲੇ ਕਿਰਾਏਦਾਰ ਨੂੰ ਦੋ ਲੌਂਗ ਟਰਮ ਲੀਜ਼ ਦੇ ਉੱਤੇ ਦਿਓ ਉਹਨੂੰ ਨਾ ਤੇ ਉਹ ਲੀਜ਼ ਹੋ ਸਕਦਾ ਕਿਸੇ ਸਿਚੁਏਸ਼ਨ ਦੇ ਨਾਲ ਤੁਹਾਡੀ ਲੀਜ਼ ਜਿਹੜੀ ਹੈ ਉਹ ਟਰਮੀਨੇਟ ਹੋ ਸਕਦੀ ਹੈ ਕਿਰਾਏਦਾਰ ਛੋੜ ਕੇ ਜਾ ਸਕਦਾ ਜਾਂ ਕੋਈ ਹੋਰ ਰੀਜ਼ਨ ਹੋ ਸਕਦਾ ਹੈਗਾ ਜਦੋਂ ਹੀ ਤੁਹਾਡਾ ਕਿਰਾਏਦਾਰ ਘਰ ਦੇ ਅੰਦਰ ਆਉਂਦਾ ਹੈ ਤਾਂ ਤੁਹਾਡੀ ਜਿਹੜੀ ਉਹ ਐਚ ਐਸ ਟੀ ਦਾ ਪ੍ਰੀਵਿਊ ਖਤਮ ਹੋ ਜਾਂਦਾ ਉਹਦੇ ਵਿੱਚ ਤੁਹਾਡੀ ਆਟੋਮੈਟਿਕਲੀ ਇੱਕਦਮ ਉਹਦੇ ਵਿੱਚ ਆ ਜਾਂਦੇ ਹੋ
ਜੀ
ਤੇ ਜੀ ਦੱਸੋ ਜੀ
ਲਾਸਟ ਕੁਐਸਚਨ ਤੁਹਾਨੂੰ ਕੀ ਕੈਪੀਟਲ ਗੇਨ ਦੇ ਟੈਕਸ ਤੋਂ ਬਚਣ ਦਾ ਕੋਈ ਲੂਪਹੋਲ ਹੈ
ਦੇਖੋ ਹਰ ਇੱਕ ਕਲਾਇੰਟ ਦੀ ਨਾ ਸਿਚੁਏਸ਼ਨ ਅਲੱਗ ਹੁੰਦੀ ਹੈ ਜਗਦੀਸ਼ ਜੀ ਕਿਉਂਕਿ ਜਿਵੇਂ ਜਨਰਲੀ ਮੈਂ ਇਸ ਚੀਜ਼ ਦੇ ਉੱਤੇ ਕਮੈਂਟ ਨਹੀਂ ਕਰ ਸਕਦਾ ਕਿ ਇਹਦੀ ਬਚਣ ਦੀ ਕੋਈ ਉਪਲ ਹੁੰਦੀ ਹੈ ਲੇਕਿਨ ਹਰ ਇੱਕ ਸਿਚੁਏਸ਼ਨ ਜਿਹੜੀ ਹੈ ਅਲੱਗ ਹੁੰਦੀ ਹੈ ਉਸ ਤੇ ਤੁਹਾਨੂੰ ਕੀ ਹੈਗਾ ਕਿ ਤੁਹਾਡਾ ਪ੍ਰੋਫੈਸ਼ਨਲ ਅਕਾਊਂਟੈਂਟ ਜਿਹੜਾ ਹੈ ਉਹ ਤੁਹਾਨੂੰ ਇੱਕ ਤਰੀਕੇ ਨਾਲ ਪ੍ਰੋਪਰ ਟੈਕਸ ਪਲੈਨਿੰਗ ਕਰਕੇ ਤੁਹਾਡੀ ਜਿਹੜੀ ਹੈ ਇਨਕਮ ਨੂੰ ਇੱਕ ਐਪਰੋਪਰੀਏਟ ਕੈਟਾਗਰਾਈਜੇਸ਼ਨ ਕੀਤਾ ਜਾ ਸਕਦਾ ਹੈਗਾ ਔਰ ਤੁਹਾਡੀ ਜਿਹੜੀ ਸਿਚੁਏਸ਼ਨ ਨੂੰ ਐਨਾਲਾਈਜ਼ ਕਰਕੇ ਐਡਵਾਈਸ ਕੀਤਾ ਜਾ ਸਕਦਾ ਹੈ ਕਿ ਤੁਹਾਡੇ ਲਈ ਕੀ ਬੈਨੀਫਿਸ਼ੀਅਲ ਹੈਗਾ ਜਿਵੇਂ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਵੀ ਅਗਰ ਤੁਹਾਡਾ $100 ਦਾ ਪ੍ਰੋਫਿਟ ਹੈਗਾ ਔਰ $100 ਦੇ ਪ੍ਰੋਫਿਟ ਦੇ ਉੱਤੇ ਅਗਰ ਤੁਹਾਡਾ ਟੈਕਸ ਰੇਟ ਹੀ ਜਿਹੜਾ ਸਿਰਫ ਸਿੰਪਲ 20% ਹੈਗਾ ਤੇ ਤੁਸੀਂ 10,000 ਦੇ ਕੇ ਜਿਹੜਾ ਹੈਗਾ $90,000 ਦਾ ਪ੍ਰੋਫਿਟ ਤੇ ਤੁਸੀਂ ਆਪਣੀ ਪੋਕਟ ਵਿੱਚ ਉਹ ਤਾਂ ਕਰ ਸਕਦੇ ਹੋ ਉਹਦੇ ਵਿੱਚ ਉਸ ਕੇਸ ਵਿੱਚ ਤੁਹਾਨੂੰ ਕੋਈ ਉਹ ਕਰਨ ਦੀ ਲੋੜ ਹੀ ਨਹੀਂ ਹੈਗਾ ਲੇਕਿਨ ਹਰ ਇੱਕ ਦੀ ਇੱਕ ਆਪਣੀ ਸਿਚੁਏਸ਼ਨ ਜਿਹੜੀ ਹੈ ਉਹ ਡਿਫਰੈਂਟ ਹੈ ਇੱਕ ਪ੍ਰੋਫੈਸ਼ਨਲ ਅਕਾਊਂਟੈਂਟ ਤੁਹਾਨੂੰ ਇੱਕ ਐਕੂਰੇਟ ਕਲਾਸੀਫਿਕੇਸ਼ਨ ਆਫ ਇਨਕਮ ਦਾ ਜਾਂ ਤੁਹਾਡੀ ਐਪਰੋਪ੍ਰੀਏਟ ਟੈਕਸ ਫਾਈਲਿੰਗ ਦੇ ਰਿਲੇਟਿਡ ਜਾਂ ਤੁਹਾਡੀ ਜਿਹੜੀ ਟੈਕਸ ਪਲੈਨਿੰਗ ਹੈਗੀ ਹੈ ਉਹਦੇ ਨਾਲ ਤੁਹਾਡੀ ਹੈਲਪ ਕਰ ਸਕਦਾ ਹੈ ਕਿ ਤੁਹਾਨੂੰ ਕਿਸ ਤਰੀਕੇ ਨਾਲ ਅੱਗੇ ਮੂਵ ਕਰਨਾ ਚਾਹੀਦਾ ਹੈ
ਗੁਰੂ ਸਾਹਿਬ ਇੱਕ ਕਾਲ ਲੈ ਲੈਂਦੇ ਹਾਂ ਉਸ ਤੋਂ ਬਾਅਦ ਫਿਰ ਤੋਂ ਅੱਗੇ ਚਾਹਾਂਗੇ ਜੀ ਸਵਾਗਤ ਪ੍ਰੋਗਰਾਮ ਵਿੱਚ
ਹੈਲੋ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਹਾਂਜੀ ਮੈਂ ਗਰੋਵਰ ਸਾਹਿਬ ਨੂੰ ਇੱਕ ਸਵਾਲ ਇਹ ਪੁੱਛਣਾ ਸੀਗਾ ਜਿਹੜਾ ਕੈਪੀਟਲ ਗੇਨ ਬਾਰੇ ਆਪਾਂ ਗੱਲ ਕਰ ਰਹੇ ਹਾਂ ਜਿੱਦਾਂ ਮੇਰੇ ਕੋਲ ਇੱਕੋ ਘਰ ਵਾ ਪਰ ਬੇਸਮੈਂਟ ਮੈਂ ਚਾਹ ਰਹੀ ਹਾਂ ਰੈਂਟ ਤੇ ਤੇ ਉਹ ਮੈਂ ਰੈਂਟ ਜਿਹੜਾ ਉਹ ਮੈਂ ਕਲੇਮ ਕਰਦਾ ਵੀ ਮੇਰੀ ਇਨਕਮ ਆ ਉਹ ਤੇ ਹੁਣ ਮੈਂ ਘਰ ਵੇਚਣਾ ਉਹ ਲਿਆ ਜੋ ਲੱਖ ਦਾ ਹੁਣ 8 ਲੱਖ ਦਾ ਹੈ ਇਹਦਾ ਮਤਲਬ 4 ਲੱਖ ਤੋਂ 2 ਲੱਖ ਤੇ ਮੈਨੂੰ ਟੈਕਸ ਦੇਣਾ ਪਊਗਾ ਉਹ ਇਨਕਮ ਸੋਰਸ ਹੈ ਨਾ ਰੈਜ਼ੀਡੈਂਸ ਵੀ ਹੈ ਉਹਦੇ ਬਾਰੇ ਮਰਜ਼ੀ ਦੱਸਿਓ ਉਹਨਾਂ ਨੂੰ
ਆਫ ਜੀ ਸੁਣ ਲਓ ਬੜਾ ਸਿੰਪਲ ਆਨਸਰ ਹੈ ਇਸਦਾ ਜੀ
ਹਾਂਜੀ ਇਹਨਾਂ ਦੇ ਕੇਸ ਜਿਵੇਂ ਹੈਗਾ ਕਿ ਉਹਨਾਂ ਦੇਖਣਾ ਹੈਗਾ ਕਿ ਇਹਨਾਂ ਦੀ ਬੇਸਮੈਂਟ ਦਾ ਟੋਟਲ ਏਰੀਆ ਕਿੰਨਾ ਹੈਗਾ ਐਕਚੁਲੀ ਜੇ ਤੇ ਸਿਗਨੀਫਿਕੈਂਟ ਪੋਰਸ਼ਨ ਆਫ ਜਿਹੜਾ ਹਾਊਸ ਹੈਗਾ ਉਹਦੇ ਨੂੰ ਕਿਰਾਏ ਤੇ ਦਿੱਤਾ ਹੈਗਾ ਤਾਂ ਡੈਫੀਨੇਟਲੀ ਉਹ ਕਿਰਾਏ ਦਾ ਮਤਲਬ ਹੈਗਾ ਕਿ ਉਹ ਇੱਕ ਬਿਜ਼ਨਸ ਐਕਟੀਵਿਟੀ ਹੈਗਾ ਤੇ ਉਹਦੀ ਆਲਰੇਡੀ ਰੈਂਟਲ ਇਨਕਮ ਜਿਹੜੀ ਹੈ ਉਹ ਰਿਪੋਰਟ ਕਰ ਰਹੇ ਹੈਗੇ ਆ। ਉਸ ਕੇਸ ਦੇ ਅੰਦਰ ਕੀ ਹੁੰਦਾ ਕਿ ਤੁਹਾਡੀ ਜਿਹੜੀ ਜਿੰਨਾ ਪੋਰਸ਼ਨ ਤੁਹਾਡਾ ਰੈਂਟ ਦਾ ਹੈਗਾ ਤੇ ਉਹ ਅਗਰ ਤੇ ਸਿਗਨੀਫਿਕੈਂਟ ਪੋਰਸ਼ਨ ਹੈਗਾ ਫਿਰ ਤਾਂ ਤੁਸੀਂ ਉਹ ਕੈਪੀਟਲ ਗੇਨ ਜਿਹੜਾ ਹੈਗਾ ਤੁਹਾਡਾ ਪ੍ਰਿੰਸੀਪਲ ਰੈਜ਼ੀਡੈਂਸ ਜਿਹਨੂੰ ਕਹਿ ਰਹੇ ਨੇ ਕਿ ਪ੍ਰਿੰਸੀਪਲ ਰੈਜ਼ੀਡੈਂਸ ਐਗਜ਼ੰਪਸ਼ਨ ਜਿਹੜੀ ਹੈਗੀ ਉਹ ਤੁਹਾਨੂੰ ਪੂਰੇ ਘਰ ਦੇ ਉੱਤੇ ਨਾ ਮਿਲ ਕੇ ਉਨੇ ਹੀ ਪੋਰਸ਼ਨ ਤੇ ਮਿਲਣੀ ਹੈ ਕਿ ਜਿੰਨੇ ਪਰਸੈਂਟ ਜਿੰਨਾ ਪੋਰਸ਼ਨ ਤੁਹਾਡਾ ਜਿਹੜਾ ਹੈਗਾ ਸੈਲਫ ਯੂਜ਼ ਲਈ ਆਪਣੇ ਪ੍ਰਿੰਸੀਪਲ ਰੈਜ਼ੀਡੈਂਸ ਲਈ ਯੂਜ਼ ਹੋ ਰਿਹਾ ਔਰ ਜਿੰਨਾ ਪੋਰਸ਼ਨ ਤੁਹਾਡਾ ਬਿਜ਼ਨਸ ਇਨਕਮ ਜਾਂ ਤੁਹਾਡਾ ਰੈਂਟਲ ਇਨਕਮ ਲਈ ਯੂਜ਼ ਹੋ ਰਿਹਾ ਉਹ ਪੋਰਸ਼ਨ ਤੁਹਾਡਾ ਫਿਰ ਕੈਪੀਟਲ ਗੇਨ ਐਗਜ਼ੰਪਸ਼ਨ ਦੇ ਉੱਤੇ ਵਿਚਕਾਰ ਕਵਰ ਨਹੀਂ ਹੁੰਦਾ। ਲੇਕਿਨ ਇਹਦੇ ਲਈ ਵੀ ਤੁਸੀਂ ਅਗਰ ਮੈਨੂੰ ਆਫ ਦਾ ਲਾਈਨ ਅਗਰ ਡਿਸਕਸ ਕਰੋਗੇ ਮੇਰੇ ਨਾਲ ਤਾਂ ਦੈਨ ਆਈ ਕੈਨ ਐਕਸਪਲੇਨ ਯੂ ਕਿ ਤੁਹਾਡਾ ਕੋਈ ਪੋਸੀਬਿਲਿਟੀ ਹੈਗੀ ਹੈ ਇਹਦੇ ਵਿੱਚ ਕਿ ਤੁਸੀਂ ਆਪਣਾ ਆਉਣ ਵਾਲੇ ਟਾਈਮ ਦੇ ਅੰਦਰ ਕੀ ਟੈਕਸ ਪਹੁੰਚਾ ਸਕਦੇ ਹੋ ਜਾਂ ਕੋਈ ਉਹਨੂੰ ਪ੍ਰੋਪਰਲੀ ਪਲਾਨ ਕੀਤਾ ਜਾ ਸਕਦਾ।
ਅਗੇਨ ਗੁਰੂ ਸਾਹਿਬ ਅਗੇਨ ਹੁਣ ਥੋੜ੍ਹਾ ਅੱਛਾ ਜਿੰਨਾ ਲੋਕਾਂ ਨੇ ਆਪਣਾ ਘਰ ਰੈਂਟ 'ਤੇ ਦਿੱਤਾ ਹੋਇਆ ਬੇਸਮੈਂਟ ਜਾਂ ਫਿਰ ਅਪਰ ਪੋਰਸ਼ਨ ਰੈਂਟ 'ਤੇ ਦਿੱਤਾ ਹੋਇਆ ਸੋ ਉਹਨੂੰ ਜਦੋਂ ਪ੍ਰਿੰਸੀਪਲ ਰੈਜੀਡੈਂਸ ਹੈ ਪਰ ਉਹਦੀ ਬੇਸਮੈਂਟ ਜਾਂ ਇੱਕ ਬੇਸਮੈਂਟ ਜਾਂ ਦੋ ਬੇਸਮੈਂਟਾਂ ਬਣਾ ਕੇ ਰੈਂਟ 'ਤੇ ਦਿੱਤੀਆਂ ਹੋਈਆਂ ਨੇ ਉਹਨੂੰ ਜਦੋਂ ਵੇਚਦੇ ਹੈ ਜੇ ਉਹਦੀ 4 ਲੱਖ ਦੀ ਪ੍ਰਾਈਸ 8 ਲੱਖ ਹੋ ਗਈ ਹੈ ਤਾਂ ਉਹਨੂੰ ਕੈਪੀਟਲ ਗੇਨ ਲੱਗ ਸਕਦਾ?
ਬਿਲਕੁਲ ਲੱਗ ਸਕਦਾ ਜਗਦੀਸ਼ ਜੀ, ਮੈਂ ਕਾਫੀ ਕੇਸਿਸ ਮੇਰੀ ਨੌਲੇਜ ਵਿੱਚ ਇਸ ਤਰੀਕੇ ਨਾਲ ਆਏ ਹੈਗੇ ਕਿ ਜਿਹਦੇ ਵਿੱਚ ਸੀਆਰਏ ਨੇ 3 ਸਾਲ ਦੇ ਬਾਅਦ ਵੀ ਉਹਨਾਂ ਨੂੰ ਲੈਟਰ ਭੇਜਿਆ ਹੈਗਾ ਕਿ ਉਹ ਕਿਹਾ ਕਿ ਤੁਹਾਡੀ ਸੇਲ ਆਫ ਪ੍ਰੋਪਰਟੀ ਹੈਗੀ ਹੈ ਤੁਸੀਂ ਉਹਨੂੰ ਜਿਹੜਾ ਹੈ ਆਪਣਾ ਪ੍ਰਿੰਸੀਪਲ ਰੈਜ਼ੀਡੈਂਸ ਉਹਦੀ ਦਿੱਤਾ ਕੈਪੀਟਲ ਗੇਨ ਦਾ ਤੁਸੀਂ ਕੋਈ ਇਨਕਲੂਡ ਨਹੀਂ ਕੀਤਾ ਬਟ ਤੁਸੀਂ ਸਾਈਡ ਬਾਈ ਸਾਈਡ ਤੁਹਾਡੀ ਰੈਂਟਲ ਇਨਕਮ ਵੀ ਹੈਗੀ ਹੈ ਤੇ ਤੁਸੀਂ ਸਾਨੂੰ ਐਕਸਪਲੇਨ ਕਰੋ ਉਹਦੀ ਡਿਟੇਲ ਦਿਓ ਕਿ ਤੁਹਾਡਾ ਕਿੰਨਾ ਏਰੀਆ ਤੁਹਾਡਾ ਰੈਂਟਲ ਇਨਕਮ ਦੇ ਅੰਦਰ ਤੁਹਾਡਾ ਸੀ ਕਿੰਨਾ ਤੁਹਾਡਾ ਸਕੇਅਰ ਫਿੱਟ ਏਰੀਆ ਸੀ ਉਹਦੇ ਵਿੱਚ ਤਾਂ ਕਿ ਉਹਦਾ ਤੁਹਾਡਾ ਕੈਪੀਟਲ ਗੇਨ ਦਾ ਟੈਕਸ ਜਿਹੜਾ ਹੈਗਾ ਉਹ ਰਿਪਲੇਸਮੈਂਟ ਦੀ ਜਿਹੜੀ ਰੈਂਟਲ ਵਾਲਾ ਪੋਰਸ਼ਨ ਹੈਗਾ ਉਹਦੇ ਤੇ ਤੁਹਾਡੇ ਤੋਂ ਚਾਰਜ ਕੀਤਾ ਜਾਏ। ਮੈਂ ਅਗੇਨ ਇੱਕ ਗੱਲ ਕਹਾਂਗੇ ਜੇ ਤੇ ਸਿਗਨੀਫਿਕੈਂਟ ਪੋਰਸ਼ਨ ਨਹੀਂ ਹੈਗਾ ਫਿਰ ਤਾਂ ਕੋਈ ਚਿੰਤਾ ਵਾਲੀ ਗੱਲ ਨਹੀਂ ਹੈਗੀ। ਜੇ ਸਪੋਜ਼ ਤੁਸੀਂ ਅਗਰ 4 ਕਮਰੇ ਵਾਲੇ ਘਰ ਵਿੱਚ ਅਗਰ ਇੱਕ ਕਮਰਾ ਆਪਣਾ ਦੇ ਦਿੰਦੇ ਹੋ ਕਿਰਾਏ ਦੇ ਉੱਤੇ ਬੇਸਮੈਂਟ ਨਹੀਂ ਦਿੱਤੀ ਤੁਸੀਂ ਤਾਂ ਫਿਰ ਤਾਂ ਕੋਈ ਤੁਹਾਨੂੰ ਚਿੰਤਾ ਵਾਲੀ ਗੱਲ ਨਹੀਂ ਹੈਗੀ। ਲੇਕਿਨ ਜੇ ਤੁਸੀਂ ਰੈਂਟ ਤੇ ਆਪਣੀ ਬੇਸਮੈਂਟ ਦਿੱਤੀ ਹੈ ਤਾਂ ਫਿਰ ਡੈਫੀਨੇਟਲੀ ਉਹਦਾ ਏਰੀਆ ਦੇਖੋ ਕਿ ਕਿੰਨਾ ਕੁ ਏਰੀਆ ਤੁਹਾਡੇ ਟੋਟਲ ਘਰ ਦੇ ਕੰਪੈਰੀਜ਼ਨ ਵਿੱਚ ਬਣਦਾ ਹੈਗਾ ਔਰ ਅਗਰ ਉਹ ਸਿਗਨੀਫਿਕੈਂਟ ਏਰੀਆ ਬਣਦਾ ਤਾਂ ਡੈਫੀਨੇਟਲੀ ਉਹ ਕੈਪੀਟਲ ਗੇਨ ਦੀ ਉਹਦੇ ਚ ਨਹੀਂ ਆਉਂਦਾ ਉਹ ਨਾ ਫਿਰ ਤੁਹਾਨੂੰ ਕੈਪੀਟਲ ਗੇਨ ਟੈਕਸ ਦੇਣਾ ਪੈਂਦਾ ਉਹਦੇ ਤੇ।
ਥੈਂਕ ਯੂ ਗੁਰੂ ਸਾਹਿਬ ਦਾ ਨੰਬਰ ਹੈ 905-247-0193 905-247-0193 ਮੈਂ ਅੱਜ ਨਵੀਂ ਗੱਲ ਆ ਜਿਹੜੀ ਇਹ ਸਿੱਖੀ ਹੈ ਗੁਰੂ ਸਾਹਿਬ ਪਾਸੋਂ ਆਰਨ ਨੋ ਕਿ ਜਿਨ੍ਹਾਂ ਦੀ ਬੇਸਮੈਂਟ ਰੈਂਟ 'ਤੇ ਦਿੱਤੀ ਹੈ ਜਦੋਂ ਉਹ ਪ੍ਰਿੰਸੀਪਲ ਰੈਜੀਡੈਂਸ ਤੌਰ ਉੱਤੇ ਘਰ ਦੀ ਸੇਲ ਕਰਕੇ ਅੱਗੇ ਮੂਵ ਔਨ ਹੁੰਦੇ ਆ ਤਾਂ ਉਹਨਾਂ ਨੂੰ ਵੀ ਚਿੱਠੀ ਆ ਸਕਦੀ ਹੈ ਕਿ ਤੁਸੀਂ ਭਾਈ ਜਿਹੜਾ ਕੈਪੀਟਲ ਗੇਨ ਹੈ ਇਹਦੇ 'ਚੋਂ ਇੰਨੇ ਪੋਰਸ਼ਨ ਦਾ ਦਿਓ। ਸੋ ਇਹਦੇ ਲਈ ਤੁਸੀਂ ਕਿਸ ਤਰ੍ਹਾਂ ਹੋਰ ਪ੍ਰੋਪਰਲੀ ਹੈਂਡਲ ਕਰ ਸਕਦੇ ਹੋ ਸਾਰਾ ਕੇਸ 905-247-0193 ਇਹਨਾਂ ਦਾ ਨੰਬਰ ਹੈ। ਥੈਂਕ ਯੂ ਗੁਰੂ ਸਾਹਿਬ,
ਥੈਂਕ ਯੂ ਵੈਰੀ ਮਚ ਜਗਦੀਸ਼ ਜੀ, ਟਾਈਮ ਦੇ ਲਈ
ਧੰਨਵਾਦ। ਇੱਕ ਵਾਰੀ ਫਿਰ ਦੱਸ ਦਈਏ ਕਿ ਬ੍ਰਾਈਟ ਵਾਟਰ ਕਾਂਡੋ ਪ੍ਰੋਜੈਕਟ ਜਿਹੜਾ ਮਿਸਾਗਾ ਦੇ ਵਿੱਚ ਰਿਲੀਜ਼ ਹੋ ਚੁੱਕਿਆ, ਕੱਲ ਸ਼ਾਮੀ ਪ੍ਰਾਈਸ ਤੇ ਫਲੋਰ ਪਲੈਨ ਇਸ ਦੀਆਂ ਆ ਚੁੱਕੀਆਂ ਨੇ ਔਰ ਤੁਸੀਂ ਇਸ ਦੇ ਵਿੱਚ ਕਾਂਡੋ ਅਪਾਰਟਮੈਂਟ ਬੁੱਕ ਕਰਵਾਉਣੀ ਚਾਹੁੰਦੇ ਹੋ ਅੱਜ ਹੀ ਕਾਲ ਕਰ ਲਵੋ 416-870-6464 416-870-6464 416-870-6464 ਦੇ ਉੱਤੇ ਤੁਸੀਂ ਇਸ ਸਮੇਂ ਹਰਦੀਪ ਗਰੇਵਾਲ ਨੂੰ ਕਾਲ ਕਰ ਸਕਦੇ ਹੋ ਔਰ ਤੁਹਾਨੂੰ ਜਿਹੜੇ ਵੀ ਉਹ ਕਹਿਣਗੇ ਕਿ ਆ ਯੂਨਿਟ ਆ ਫਲੋਰ ਪਲੈਨ ਸਾਡੇ ਪਾਸ ਅਵੇਲੇਬਲ ਹੈ ਰਾਈਟ ਵੇ ਤੁਹਾਡੀ ਬੁੱਕ ਹੋਵੇਗੀ, ਨਾ ਕਿ ਤੁਹਾਨੂੰ ਕਿ ਤੁਸੀਂ ਸਾਨੂੰ ਵਰਕਸ਼ੀਟ ਭਰ ਕੇ ਦੇ ਦਿਓ ਤੇ ਅਸੀਂ ਤੁਹਾਨੂੰ ਦੱਸਾਂਗੇ। ਨੋ 416-870-6464 ਦੇ ਉੱਤੇ ਕਾਲ ਕਰ ਲਓ ਹਰਦੀਪ ਗਰੇਵਾਲ ਨੂੰ 416-877-6464 ਦੇ ਉੱਤੇ ਤੁਸੀਂ ਇਸ ਸਮੇਂ ਕਾਲ ਕਰ ਸਕਦੇ ਹੋ ਜੇ ਫਲੋਰ ਪਲੈਨ ਚਾਹੀਦੀ ਹੈ ਪ੍ਰਾਈਸ ਚਾਹੀਦਾ ਹੈ ਉਹ ਸਾਰਾ ਕੁਝ ਮੰਗਵਾ ਸਕਦੇ ਹੋ ਤੇ ਨਾਲ ਦੀ ਨਾਲ ਜਿਹੜੀ ਫਲੋਰ ਪਲੈਨ ਤੁਹਾਨੂੰ ਚੰਗੀ ਲੱਗੀ ਕਿ ਉਹ ਅਵੇਲੇਬਲ ਹੈ ਜਾਂ ਨਹੀਂ ਹੈ 416-870-6464 ਬ੍ਰਾਈਟ ਵਾਟਰ ਪੋਰਟ ਕ੍ਰੈਡਿਟ ਦੇ ਏਰੀਆ ਦੇ ਵਿੱਚ ਬਿਲਕੁਲ ਇੱਕ ਲਾਗੇ ਇੱਕ ਆਂਡੋ ਪ੍ਰੋਜੈਕਟ 416-870-6464 ਵੈਬਸਾਈਟ ਵਿਜ਼ਿਟ ਕਰਨੀ ਹੈ ਤੇ ਜਿਉਂ ਰਜਿਸਟਰ ਕਰੋਗੇ ਕੁਝ ਮਿੰਟਾਂ ਬਾਅਦ ਸਾਡੇ ਆਫਿਸ ਵਾਲੇ ਤੁਹਾਨੂੰ ਈਮੇਲ ਕਰ ਦੇਣਗੇ ਫਲੋਰ ਪਲੈਨ ਪ੍ਰਾਈਸ ਸਾਰਾ ਕੁਝ explorebrightwater.com। ਸੋ ਅੱਗੇ ਚੱਲ ਕੇ ਆਪਾਂ ਗੱਲ ਕਰਦੇ ਹਾਂ $6 million ਬਾਰੇ। ਰਾਜ ਗਰੇਵਾਲ ਨੇ ਐਥਿਕ ਕਮਿਸ਼ਨਰ ਨੂੰ ਸੂਹ ਤੱਕ ਨਹੀਂ ਲੱਗਣ ਦਿੱਤੀ ਕਿ ਬਈ ਬਤੌਰ ਐਮ ਪੀ ਉਹ ਲੋਕਾਂ ਤੋਂ $6 million ਲੋਨ ਦੇ ਵਿੱਚ ਲੈ ਚੁੱਕੇ ਨੇ।
ਔਰ ਕਲਾਸਿਕ ਟਰੱਕ ਟ੍ਰੇਨਿੰਗ ਅਕੈਡਮੀ ਦਾ ਮੈਂ ਤੁਹਾਡੇ ਨਾਲ ਨੰਬਰ ਸਾਂਝਾ ਕਰਦਾ ਜੀ, ਤੁਸੀਂ ਟਰੱਕ ਦਾ ਲਾਇਸੈਂਸ ਲੈਣਾ, 30 ਸਾਲ ਦੇ ਤਜੁਰਬੇਕਾਰ, 1-to-1 ਟ੍ਰੇਨਿੰਗ ਤੁਹਾਨੂੰ ਦਿੱਤੀ ਜਾਂਦੀ ਹੈ, ਏਅਰ ਬ੍ਰੇਕਾਂ ਦੀਆਂ ਕਲਾਸਾਂ ਲੈਣੀਆਂ ਨੇ, ਸਾਰਾ ਕੁਝ ਇੱਕੋ ਹੀ ਛੱਤ ਥੱਲੇ, 5-8-4-5-Luke Road 103 Unit 103 905-872-0655 ਦੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਬਹੁਤ ਹੀ ਪ੍ਰੋਫੈਸ਼ਨਲ ਤਜੁਰਬੇਕਾਰ ਨੇ, ਛੋਟੀ ਛੋਟੀ ਗੱਲ, ਨਿੱਕੇ ਨਿੱਕੇ ਪੁਆਇੰਟ ਜਿਹੜੇ ਨੇ ਉਹ ਤੁਹਾਨੂੰ ਬੜੇ ਬਾਰੀਕੀ ਦੇ ਨਾਲ ਸਮਝਾਉਂਦੇ ਨੇ। 905-872-0655 ਇਹਨਾਂ ਦਾ ਨੰਬਰ, ਇਸ ਨੰਬਰ ਤੁਸੀਂ ਗੱਲਬਾਤ ਕਰ ਸਕਦੇ ਹੋ। ਔਰ ਜਿਹੜੀ ਤੁਸੀਂ ਇਹਨਾਂ ਨੂੰ ਪੇ ਕਰਨਾ ਉਹ ਛੋਟੀ ਛੋਟੀ ਤੇ ਆਸਾਨ ਕਿਸ਼ਤਾਂ ਦੇ ਵਿੱਚ ਵੀ ਤੁਸੀਂ ਇਹਨਾਂ ਨੂੰ ਪੇ ਕਰ ਸਕਦੇ ਹੋ, ਜੇ ਤੁਸੀਂ ਇੱਕ ਵਾਰੀ ਨਹੀਂ ਪੇ ਕਰ ਸਕਦੇ। 905-872-0655 ਇਹਨਾਂ ਦਾ ਨੰਬਰ ਆ, ਕਲਾਸਿਕ ਟਰੱਕ ਟ੍ਰੇਨਿੰਗ ਅਕੈਡਮੀ। ਔਰ ਜੈਗ ਔਜਲਾ ਜੀ, ਜੈਗ ਔਜਲਾ ਤੁਸੀਂ ਆਪਣਾ ਕੋਈ ਘਰ ਲਿਸਟ ਕਰਾਉਣਾ ਚਾਹੁੰਦੇ ਹੋ, jagaujla.com ਤੇ ਵਿਜ਼ਿਟ ਕਰ ਸਕਦੇ ਹੋ, 416-371-7777 jagaujla.com ਤੇ ਵਿਜ਼ਿਟ ਕਰ ਸਕਦੇ ਹੋ ਜੀ। ਔਰ ਕੈਲਡਨ ਸਬਜ਼ੀ ਫਾਰਮ, ਤਾਜ਼ੀਆਂ ਹਰੀਆਂ ਸਬਜ਼ੀਆਂ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਕੈਲਡਨ ਸਬਜ਼ੀ ਫਾਰਮ ਜ਼ਰੂਰ ਇੱਕ ਵਾਰੀ ਵਿਜ਼ਿਟ ਕਰੋ, ਏਅਰਪੋਰਟ ਅਤੇ ਮੇਫੀਲਡ ਦੀਆਂ ਲੈਟਾਂ ਦੇ, ਬਹੁਤ ਵੱਡਾ ਇਹਨਾਂ ਦਾ ਪਲਾਜ਼ਾ, ਟਿਮ ਹੋਟਲ ਵਾਲੇ ਪਲਾਜ਼ੇ ਦੇ ਵਿੱਚ। ਕੈਲਡਨ ਸਬਜ਼ੀ ਫਾਰਮ, 905-965-3633 ਇਹਨਾਂ ਦਾ ਨੰਬਰ, ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤਾਜ਼ੀਆਂ ਹਰੀਆਂ ਸਬਜ਼ੀਆਂ ਦੇ ਲਈ, 905-965-3633।
ਮੈਂ ਵੀ ਪਾਰਲੀਮੈਂਟ ਰਹਿੰਦੇ ਹਾਂ, ਹਾਸਲ ਹੋਏ $6 million ਬਾਰੇ ਸਾਬਕਾ ਲਿਬਰ ਐਮ ਪੀ ਰਾਜਗਰੇ ਵੱਲੋਂ ਐਥਿਕ ਕਮਿਸ਼ਨ ਨੂੰ ਸੂਹ ਤੱਕ ਨਹੀਂ ਸੀ ਕੱਢੀ ਗਈ, ਇਹ ਜਾਣਕਾਰੀ ਨਵੇਂ ਦਸਤਾਵੇਜ਼ਾਂ ਤੋਂ ਹਾਸਲ ਹੋਈ ਹੈ। ਇਹਨਾਂ ਦਸਤਾਵੇਜ਼ਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਗਰੇਵਾਲ ਉੱਤੇ ਇਹ ਦੋਸ਼ ਵੀ ਹੈ ਕਿ ਉਨ੍ਹਾਂ ਆਪਣੇ ਪਾਰਲੀਮੈਂਟਰੀ ਕਾਂਸਟੀਚੁਐਂਸੀ ਆਫਿਸ ਵਿੱਚ ਤਾਇਨਾਤ ਕਰਮਚਾਰੀ ਨਾਲ $5,000 ਤੋਂ ਵੱਧ ਦੀ ਠੱਗੀ ਵੀ ਮਾਰੀ ਹੈ। ਦਸਤਾਵੇਜ਼ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਗਰੇਵਾਲ ਨੇ ਮੈਂਬਰ ਪਾਰਲੀਮੈਂਟ ਰਹਿੰਦਿਆਂ ਆਪਣੇ ਕੰਮ ਦਾ ਹਵਾਲਾ ਦੇ ਕੇ ਧੋਖੇ ਨਾਲ, ਝੂਠ ਬੋਲ ਕੇ ਜਾਂ ਫਿਰ ਫਰਾਡ ਰਾਹੀਂ ਇਹ ਫੰਡ ਮੰਗੇ ਨੇ, ਇਹ ਦੋਸ਼ ਉਨ੍ਹਾਂ ਦੇ ਉੱਤੇ ਲੱਗੇ ਨੇ। ਕੋਰਟ ਦੇ ਵਿੱਚ ਇਹ ਹਾਲੇ ਦੋਸ਼ ਪ੍ਰੂਵ ਨਹੀਂ ਹੋਏ, ਇਹ ਫੰਡ ਉਨ੍ਹਾਂ ਆਪਣੇ ਨਿੱਜੀ ਫਾਇਦੇ ਲਈ ਵਰਤੇ। ਇਹ ਵੀ ਆਖਿਆ ਗਿਆ ਕਿ ਗਰੇਵਾਲ ਨੇ ਆਪਣੇ ਹਲਕਾ ਆਫਿਸ ਬਜਟ ਨੂੰ ਵੀ ਨਿੱਜੀ ਫਾਇਦਿਆਂ ਲਈ ਵਰਤਿਆ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ RCMP ਨੇ ਇਹ ਐਲਾਨ ਕੀਤਾ ਸੀ ਕਿ ਉਨ੍ਹਾਂ ਵੱਲੋਂ ਗਰੇਵਾਲ ਨੂੰ ਬ੍ਰੀਚ ਆਫ ਟਰੱਸਟ ਦੇ 4 ਮਾਮਲਿਆਂ ਤੇ $5,000 ਤੋਂ ਉੱਤੇ ਦਾ ਫਰਾਡ ਕਰਨ ਦੇ ਸਬੰਧ ਵਿੱਚ ਚਾਰਜ ਕੀਤਾ ਹੈ। ਇਸ ਦੌਰਾਨ ਗਰੇਵਾਲ ਦੀ ਨੁਮਾਇੰਦਗੀ ਕਰਨ ਵਾਲੀ ਫਰਮ ਸਟਾਕਵੁੱਡਸ LLP ਵੱਲੋਂ ਇਨ੍ਹਾਂ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਗਿਆ ਹੈ ਕਿ ਰਾਜ ਗਰੇਵਾਲ ਕਿਸੇ ਵਿੱਚ ਵੀ ਕੋਈ ਗਿਲਟੀ ਨਹੀਂ ਹੈ। ਰਾਜ ਗਰੇਵਾਲ ਨੇ ਜਿੰਨੇ ਪੈਸੇ ਲਏ ਸੀਗੇ ਉਹ ਲੋਕਾਂ ਦੇ ਮੋੜ ਦਿੱਤੇ ਨੇ। ਸਟਾਕਵੁੱਡਸ ਦੇ ਵਕੀਲ ਨਾਜ਼ਰ ਹਸਨ ਨੇ ਬਿਆਨ ਜਾਰੀ ਕਰਕੇ ਆਖਿਆ ਕਿ ਗਰੇਵਾਲ ਵੱਲੋਂ ਸ਼ੁਰੂ ਤੋਂ ਹੀ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਉਹ ਜਲਦ ਤੋਂ ਜਲਦ ਅਦਾਲਤ ਸਾਹਮਣੇ ਪੇਸ਼ ਹੋ ਕੇ ਆਪਣੇ ਨਾਂ ਨਾਲ ਲੱਗਿਆ ਇਹ ਦਾਗ ਸਾਫ਼ ਕਰਨਾ ਚਾਹੁੰਦੇ ਨੇ। ਗਰੇਵਾਲ 6 ਅਕਤੂਬਰ ਨੂੰ ਅਦਾਲਤ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਰੱਖਣਗੇ। ਦੱਸ ਦਈਏ ਕਿ ਮੈਂਬਰ ਪਾਰਲੀਮੈਂਟ ਬਣਨ ਤੋਂ ਪਹਿਲਾਂ ਰਾਜ ਗਰੇਵਾਲ ਨੇ ਥੋੜਾ ਸਮਾਂ ਵਕਾਲਤ ਦੀ ਆਪਣੀ ਪ੍ਰੈਕਟਿਸ ਕੀਤੀ ਹੈ ਤੇ ਹੁਣ ਵੀ ਉਹ ਵਕਾਲਤ ਦੀ ਪ੍ਰੈਕਟਿਸ ਇਸ ਸਮੇਂ ਕਰ ਰਹੇ ਨੇ। ਸੋ ਸਵਾਲ ਇਹ ਉਠਾਇਆ ਗਿਆ ਹੈ ਮੀਡੀਆ ਵੱਲੋਂ ਕਿ ਮੈਂਬਰ ਪਾਰਲੀਮੈਂਟ ਨੂੰ $6 million ਕੌਣ ਉਧਾਰਾ ਦੇਵੇਗਾ ਤੇ ਕਿਸ ਲਈ ਦੇਵੇਗਾ। ਕਮੇਟੀ ਦੇ ਵਿੱਚ ਕੁਝ ਲੋਕਾਂ ਤੋਂ RCMP ਵੱਲੋਂ ਪੁੱਛਗਿੱਛ ਕੀਤੀ ਗਈ ਹੈ। ਕੁਝ ਵੱਡੇ ਬਿਜ਼ਨਸਿਸ ਨੇ ਜਿਨ੍ਹਾਂ ਨਾਲ ਰਾਜ ਗਰੇਵਾਲ ਦੀ ਉੱਠਣੀ ਬੈਠਣੀ ਸੀ, ਮਿਲਣਾ ਗਿਲਣਾ ਸੀ, ਔਰ ਉਹਨਾਂ ਤੋਂ ਪੈਸੇ ਪਤਾ ਲੱਗਿਆ ਲੈ ਵੀ ਗਏ ਨੇ, ਮੋੜੇ ਵੀ ਗਏ ਨੇ। ਔਰ RCMP ਨੇ ਕੁਝ ਬਿਜ਼ਨਸਮੈਨਾਂ ਦੀ ਪੁੱਛਗਿੱਛ ਵੀ ਕੀਤੀ ਹੈ। ਹੁਣ ਅੱਗੇ ਜੇ ਹੋਰ ਇਨਵੈਸਟੀਗੇਸ਼ਨ ਖੁੱਲਦੀ ਹੈ ਕਿ ਰਾਜ ਗਰੇਵਾਲ ਨੇ ਇਹ ਲੋਨ ਲੈਣ ਤੋਂ ਬਾਅਦ ਉਹਨਾਂ ਦੀ ਕਿਤੇ ਕੋਈ ਫੈਮਿਲੀ ਮੈਂਬਰ ਜਾਂ ਫਿਰ ਕਿਤੇ ਕੋਈ ਲੱਸੇ ਕੋਈ ਸ਼ੋਅ ਕਰਾਉਂਦਾ ਉਹਦੇ ਕਲਾਕਾਰ ਬੁਲਾ ਕੇ ਦਿੱਤੇ ਨੇ ਜਾਂ ਫਿਰ ਕੁਛ ਹੋਰ ਕਰਕੇ ਦਿੱਤਾ ਹੈ। ਕਿਸ ਤਰ੍ਹਾਂ ਦਾ ਬੈਨੀਫਿਟ ਰਾਜ ਗਰੇਵਾਲ ਨੇ ਬਤੌਰ MP ਉਹਨਾਂ ਲੋਕਾਂ ਨੂੰ ਦਿੱਤਾ ਹੋਵੇਗਾ ਜਿਨ੍ਹਾਂ ਤੋਂ ਏਡਾ ਵੱਡਾ ਵੱਡੀ ਰਕਮ ਉਹਨਾਂ ਨੇ ਲੋਨ ਲਈ। ਅਤੇ ਰਾਜ ਗਰੇਵਾਲ ਦਾ ਕਹਿਣਾ ਸੀਗਾ ਕਿ ਉਹ ਉਹਨਾਂ ਨੂੰ ਜੂਏ ਦੀ ਏਡੀ ਲੱਤ ਪੈ ਚੁੱਕੀ ਸੀ ਕਿ ਜਦੋਂ ਆਟਵਾ ਰਹਿੰਦੇ ਸੀਗੇ ਤਾਂ ਲਿਟਰਲੀ ਕ੍ਰੋਸ ਦਾ ਬ੍ਰਿਜ ਉਹ ਕਸੀਨੋ ਜਾਂਦੇ ਸੀਗੇ ਅਤੇ ਉੱਥੇ ਕਾਫੀ ਦੇਰ ਉਹ ਰਹੇ ਵੀ ਨੇ ਅਤੇ ਉੱਥੇ ਉਹਨਾਂ ਨੇ ਸਾਰਾ ਪੈਸਾ ਇਹ ਉਡਾਇਆ। ਉਸ ਤੋਂ ਬਾਅਦ ਹੈਰਾਨੀ ਦੀ ਗੱਲ ਹੈ ਕਿ ਇਹਨਾਂ ਪੈਸੇ ਦੀ ਟ੍ਰਾਂਜੈਕਸ਼ਨ ਤੋਂ ਬਾਅਦ ਲਿਬਰਲ ਵਿਪਸ ਨੂੰ ਵੀ ਪਤਾ ਨਹੀਂ ਲੱਗਿਆ ਕਿ ਬਈ ਸਾਡਾ ਮੈਂਬਰ ਪਾਰਲੀਮੈਂਟ ਇਹ ਕੁਛ ਕਰ ਰਿਹਾ। ਆਰ ਸੀ ਐਮ ਪੀ ਨੇ ਪਹਿਲਾਂ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਸੀਗੀ ਜਦੋਂ ਫਿਨਟਰੈਕ ਤੋਂ ਇਹ ਸੂਚਨਾ ਮਿਲੀ ਕਿ ਰਾਜ ਗਰੇਵਾਲ ਦੇ ਅਕਾਊਂਟਸ ਦੇ ਵਿਚ ਵੱਡੀ ਟਰਾਂਜੈਕਸ਼ਨਸ ਨੇ ਜਿਹੜੀਆਂ ਉਹ ਹੋ ਰਹੀਆਂ ਨੇ, ਪੈਸਾ ਕਿੱਥੋਂ ਆਉਂਦਾ, ਪੈਸਾ ਕਿੱਥੇ ਜਾਂਦਾ, ਕਿਸ ਕੋਲੋਂ ਬਾਹਰੋਂ ਕੀਤਾ ਜਾ ਰਿਹਾ, ਕਿਸ ਨੂੰ ਮੋੜਿਆ ਜਾ ਰਿਹਾ, ਇਹ ਸਭ ਕੁਝ ਆਰ ਸੀ ਐਮ ਪੀ ਕੋਲ ਸੂਹ ਆ ਜਿਹੜੀ ਉਹ ਮਿਲ ਰਹੀ ਸੀਗੀ। ਔਰ ਕੁਝ ਲੋਕਾਂ ਵੱਲੋਂ ਜਿਨ੍ਹਾਂ ਵੱਲੋਂ ਕੈਸ਼ ਵੀ ਦਿੱਤਾ ਗਿਆ ਤੇ ਉਹਨਾਂ ਤੋਂ ਵੀ ਪੁੱਛਗਿੱਛ ਜਿਹੜੀ ਹੋਈ ਕਿ ਭਾਈ ਤੁਸੀਂ ਕੈਸ਼ ਕਿੱਥੋਂ ਲਿਆਂਦਾ ਇਹ ਗਾਂ। ਉਹਨਾਂ ਦੇ ਵੀ ਜਿਹੜੇ ਹੋਰ ਜੇ ਇਨਵੈਸਟੀਗੇਸ਼ਨ ਅੱਗੇ ਵੱਧਦੀ ਆ ਤਾਂ ਪਰਦੇ ਖੁੱਲ ਸਕਦੇ ਨੇ ਕਿ ਕੈਸ਼ ਕਿੱਥੋਂ ਆਇਆ। ਸੋ ਇੱਕ ਵੱਡੀ ਰਕਮ ਜਿਹੜੀ ਦੀ ਸ਼ਮੂਲੀਅਤ ਸੀਗੀ ਇਹ ਸਾਰੇ ਕਾਸੇ ਚ, ਰਾਜ ਗਰੇਵਾਲ ਨੇ ਕਿਹਾ।